ਕੰਮ ਕਾ ਵੀ ਵਿਗੜ ਗਿਆ ਆ ਗਈ ਸਿਰ ਤੇ ਮੌਤ ਸੁਵਾਣੀ
ਤੇਰੀ ਹੀ ਜੂ ਅੰਦਰ ਰੈਣ ਸਿੰਘ ਮਾਰ ਲਲਕਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਖਾਨ ਬਹਾਦਰ ਜੀ ਦੱਸਾਂ ਦਿਲ ਦੀ ਖੋਲ ਕਹਾਣੀ ਕੰਮ ਕਾ ਵੀ ਵਿਗੜ ਗਿਆ ਆ ਗਈ ਸਿਰ ਤੇ ਮੌਤ ਸੁਵਾਣੀ
ਤੇਰੀ ਹੀ ਜੂ ਅੰਦਰ ਰੈਣ ਸਿੰਘ ਮਾਰ ਲਲਕਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਦਿਨ ਜੰਗਲੀ ਕੱਟਦੇ ਨੇ ਰਲ ਕੇ ਰਾਤ ਮਾਰਦੇ ਡਾਕੇ ਸੁਣਦੇ ਫਰਿਆਦ ਨਹੀਂ ਥੱਕੀ ਦੁਨੀਆ ਸ਼ੋਰ ਮਚਾ ਕੇ
ਜੋ ਅੱਗੇ ਅੜਦਾ ਹੈ ਜੰਦ ਤੇਗ ਨਸੀਸ ਉਤਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰਹਿਣ ਸਿੰਘ ਸਾਰੇ
ਸੰਮਾ ਵਿੱਚ ਲੁਕ ਰਹਿੰਦੇ ਸੰਨਾ ਰਾਤ ਘਰਾਂ ਨੂੰ ਲਾਉਂਦੇ ਤਾਰੂ ਸਿੰਘ ਕਹਿੰਦਾ ਜੋ ਉਸਦਾ ਪਲ ਵਿੱਚ ਹੁਕਮ ਵਜਾਉਂਦੇ
ਵਫ਼ਾਦਾਰ ਹਕੂਮਤ ਰੇ ਚੁਣ ਚੁਣ ਖਾਨ ਜਸ਼ੀਲੇ ਮਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਪੱਟੀ ਦਾ ਹਾਕਮ ਦੀ ਪੱਟੀ ਦੇ ਹਾਕਮ ਦੀ ਕੀਤੀ ਮੌਤ ਸਿੰਘਾਂ ਦੇ ਟੋਲੇ ਗੱਲ ਸੱਚੀ ਦੱਸਣ ਨਾ ਤੁਹਾਡੇ ਮੁਸਲਮਾਨ ਦਿਲ ਪੋਲੇ
ਮਾਛੀੜੀ ਕੰਨਿਆ ਤੋਂ ਤਾਰੂ ਸਿੰਘ ਨੇ ਕਹਿਰ ਗੁਜ਼ਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਉਹ ਤੱਕ ਸ਼ਾਹੀ ਫੌਜਾਂ ਨੂੰ ਤੱਕ ਸ਼ਾਹੀ ਫੌਜਾਂ ਨੂੰ ਲੁੱਟਣ ਰਾਹਾਂ ਵਿੱਚ ਖਜਾਨੇ ਨਿਤ ਕਤਲ ਕਰਨ ਬਦਲੇ ਉਹ ਤਾਂ ਲੱਭਦੇ ਫਿਰਨ ਬਹਾਨੇ
ਸਭ ਡਰਦੇ ਖੋਹਾਂ ਤੋਂ ਬੈਠੇ ਕੰਮ ਛੱਡ ਬਣ ਜਾ ਰੇ ਬੈਠੇ ਕੰਮ ਛੱਡ ਬਣ ਜਾ ਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਜੋ ਟੈਕਸ ਲਗਾਉਂਦੇ ਸੀ ਉਹ ਵੀ ਸਨ ਇਹਨਾਂ ਦੇ ਸਾਥੀ ਬਈ ਉਹ ਵੀ ਸਨ ਇਹਨਾਂ ਦੇ ਸਾਥੀ ਧਨ ਚੁੱਕ ਲਿਜਾਵਣ ਲਈ ਉਹਨਾਂ ਕੋਲ ਊਠ ਤੇ ਹਾਥੀ
ਇੱਥੋਂ ਵੀ ਡਰਦੇ ਨਹੀਂ ਧੱਕੇ ਖੋਰ ਬੜੇ ਹੰਕਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਕੋਈ ਖਬਰ ਪਹੁੰਚਾਉਣ ਲਈ ਡਰਦਾ ਨਾ ਦਰਬਾਰ ਚ ਆਵੇ ਤਾਰੂ ਸਿੰਘ ਸਿੰਘਾਂ ਨੂੰ ਸਾਰੀ ਖੁਫੀਆ ਰਪਟ ਪਹੁੰਚਾਵੇ
ਗੱਲ ਸੁਣ ਜਾਈ ਆ ਕੇ ਛੱਡ ਦੇਣ ਜੰਕਾਰੇ ਤਾਰੂ ਸਿੰਘ ਪੂਲਿਆ ਦਾ ਜਿਸਦੇ ਕੋਲ ਰੈਣ ਸਿੰਘ ਸਾਰੇ
ਜਾਂ ਵਿੱਚ ਇਲਾਕੇ ਦੇ ਹਾਲਤ ਆਪ ਜੱਗ ਦੀ ਤੱਕੋ ਕੋਈ ਆਡਰ ਸਖਤ ਕਰੋ ਦੁਨੀਆ ਬਚੇ ਲੁੱਟ ਤੋਂ ਡੱਕੋ
ਪਲਟਨ ਰੰਜਣੀ ਦੀ ਮਸਤਾ ਖਾਨ ਬਣੀ ਤੀ ਤਾਰੇ ਮਸਤਾ ਖਾਨ ਬਣੀ ਤੀ ਤਾਰੇ ਤਾਰੂ ਸਿੰਘ ਪੂਲਿਆ ਦਾ
ਪ੍ਰੋਗਰਾਮ ਪੰਥਕ ਵਿਚਾਰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਜਿਹੜੀਆਂ ਦੋ ਮਹਾਨ ਸ਼ਖਸੀਅਤਾਂ ਸਿੱਖ ਕੌਮ ਦੀਆਂ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਸ਼ਹਾਦਤ ਅਤੇ ਗਿਆਨੀ ਦਿੱਤ ਸਿੰਘ ਜੀ ਦਾ ਜੋ ਜਨਮ ਦਿਨ ਸੀ ਉਹ ਪਿਛਲੇ ਸਮੇਂ ਦੇ ਦੌਰਾਨ ਲੰਘ ਕੇ ਗਿਆ। ਕੁਝ ਕੁ ਰਜੇਵਿਆਂ ਦੇ ਕਰਕੇ ਅਸੀਂ ਮੈਂ ਇਹ ਪ੍ਰੋਗਰਾਮ ਇਹਨਾਂ ਵਿਸ਼ਿਆਂ ਦੇ ਉੱਤੇ ਨਹੀਂ ਕਰ ਸਕਿਆ ਜਿਹੜੇ ਦੋ ਇਹ ਵਿਸ਼ੇ ਮੁੱਖ ਸੀਗੇ। ਇੱਕ ਤਾਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਇੱਥੇ ਆਏ ਹੋਏ ਸੀ ਅਤੇ ਉਹਨਾਂ ਦੇ ਦੀਵਾਨਾਂ ਦੇ ਵਿੱਚ ਜੋ ਸ਼ਮੂਲੀਅਤ ਕਰਕੇ ਥੋੜ੍ਹਾ ਜਿਹਾ ਸਮਾਂ ਨਹੀਂ ਦੇ ਪਾਏ ਅਸੀਂ ਇਸ ਪਾਸੇ ਨੂੰ, ਅਤੇ ਦੂਸਰਾ ਵੀਰ ਕੁਲਦੀਪ ਸਿੰਘ ਜੀ ਜਿਹੜੇ ਮੇਰੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਨੂੰ ਅਚਾਨਕ ਇੰਡੀਆ ਜਾਣਾ ਪਿਆ ਕਿਉਂਕਿ ਉਹਨਾਂ ਦੇ ਸਹੁਰਾ ਸਾਹਿਬ ਦੀ ਜੋ ਹਾਲਤ ਇਕਦਮ ਵਿਗੜ ਗਈ ਅਤੇ ਉਹ ਹੁਣ ਉਹ ਪੂਰੇ ਹੋ ਗਏ ਨੇ, ਅਤੇ ਉਮੀਦ ਕਰਦੇ ਹਾਂ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਅਤੇ ਉਮੀਦ ਕਰਦੇ ਹਾਂ ਕਿ ਅਗਲੇ ਹਫ਼ਤੇ ਤੱਕ ਵੀਰ ਕੁਲਦੀਪ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਣਗੇ। ਅੱਜ ਦਾ ਜਿਹੜੇ ਦੋ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਭਾਈ ਤਾਰੂ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ, ਇਹਨਾਂ ਦਾ ਭਾਵੇਂ ਕਾਰਜ ਖੇਤਰ ਅਲੱਗ ਅਲੱਗ ਹੈ, ਅਲੱਗ ਅਲੱਗ ਸਮੇਂ ਦੇ ਵਿੱਚ ਹੈ, ਪਰ ਇੱਕ ਗੱਲ ਬੜੀ ਪੱਕੀ ਹੈ ਕਿ ਦੋਨਾਂ ਦੇ ਵਿੱਚ ਜਿਹੜੀਆਂ ਸਮਾਨਤਾਵਾਂ ਬਹੁਤ ਨੇ। ਜਿਵੇਂ ਆਪਾਂ ਇਹ ਢਾਡੀ ਵਾਰ ਦੇ ਅਖੀਰ ਦੇ ਵਿੱਚ ਜਿਹੜੀ ਗੱਲ ਆਪਾਂ ਸਮਝੀ ਕਿ ਜਿਹੜੀ ਢਾਡੀ ਕਵਿਸ਼ਰ ਵਾਰ ਦੇ ਵਿੱਚ ਅਖੀਰ ਦੇ ਵਿੱਚ ਉਹਨਾਂ ਨੇ ਕਵਿਸ਼ਰੀਆਂ ਨੇ ਗੱਲ ਕੀਤੀ ਕਿ ਹਰਭਗਤ ਨਿਰੰਜਣੀਆਂ ਕਿਵੇਂ ਉੱਥੇ ਜਾ ਕੇ ਹਕੂਮਤ ਦੇ ਕੋਲ ਸ਼ਿਕਾਇਤ ਲਾਉਂਦਾ ਹੈ। ਇਹ ਅਸਲ ਦੇ ਵਿੱਚ ਭਾਈ ਤਾਰੂ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ ਨੇ ਜਿਹੜੀ ਅਸਲ ਦੇ ਵਿੱਚ ਲੁਕਵੀਂ ਜਿਹੜੀ ਮਾਰ ਪੈਂਦੀ ਸਿੱਖੀ ਨੂੰ ਉਹਨਾਂ ਦੀ ਪਛਾਣ ਕੀਤੀ। ਅਤੇ ਭਾਈ ਤਾਰੂ ਸਿੰਘ ਜੀ ਦੇ ਵੇਲੇ ਸਮਾਂ ਇਹੋ ਜਿਹਾ ਸੀ ਕਿ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, ਅਤੇ ਗਿਆਨੀ ਦਿੱਤ ਸਿੰਘ ਜੀ ਦੀ ਜਿਹੜੀ ਕਾਰਜ ਸ਼ੈਲੀ ਸੀ ਉਹ ਥੋੜ੍ਹੀ ਵੱਖਰੀ ਸੀ, ਉਹ ਅੱਜ ਦੇ ਸਮੇਂ ਦੇ ਆਪਾਂ ਜ਼ਿਆਦਾ ਅਨੁਕੂਲ ਕਹਿ ਸਕਦੇ ਹਾਂ, ਜਿਸ ਦੇ ਵਿੱਚ ਵਿੱਦਿਆ ਦਾ ਅਸਰ, ਪੜ੍ਹਾਈ ਦਾ ਅਸਰ, ਗਿਆਨ ਦਾ ਅਸਰ ਸਭ ਤੋਂ ਜ਼ਿਆਦਾ ਸੀ। ਅਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਗਿਆਨ ਨਾਲ ਹੀ ਆਪਾਂ ਕਿਸੇ ਨੂੰ ਹਰਾ ਸਕਦੇ ਹਾਂ, ਅਤੇ ਗਿਆਨ ਨਾਲ ਹੀ ਅਸੀਂ ਜਿਵੇਂ ਅੱਜ ਆਪਾਂ ਜਿਹੜੇ ਬਹੁਤਾਤ ਦੇ ਵਿੱਚ ਜਿਹੜੀ ਸਿੱਖੀ ਵਿਚਾਰਧਾਰਾ ਤੋਂ ਗਿਆਨ ਦੀ ਕਮੀ ਦੇ ਕਰਕੇ ਆਪਾਂ ਦੂਰ ਵੀ ਹੁੰਦੇ ਜਾ ਰਹੇ ਹਾਂ। ਪਹਿਲਾਂ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ ਜਿਹੜਾ ਗਿਆਨੀ ਦਿੱਤ ਸਿੰਘ ਜੀ ਦੇ ਜਿਹੜੀ ਕਾਰਜ ਸ਼ੈਲੀ ਦੇ ਉੱਤੇ। ਗਿਆਨੀ ਦਿੱਤ ਸਿੰਘ ਜੀ ਦਾ ਜਨਮ ਉਸ ਸਮੇਂ ਰਿਆਸਤਾਂ ਬਣ ਚੁੱਕੀਆਂ ਸੀ, ਰਿਆਸਤਾਂ ਹੀ ਸੀ ਉਸ ਸਮੇਂ, ਜਿੱਦਾਂ ਬਹੁਤੀਆਂ ਰਿਆਸਤਾਂ ਜਿਹੜੀਆਂ ਅੰਗਰੇਜ਼ ਹਕੂਮਤ ਦੇ ਦੀ ਈਨ ਮੰਨ ਚੁੱਕੀਆਂ ਸੀ। ਇੱਕ ਸਾਂਝਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਂ ਹੇਠ ਚੱਲਦਾ ਸੀ, ਸਿੱਖ ਰਾਜ, ਉਹ ਤਕਰੀਬਨ ਉਹ ਖਤਮ ਹੋ ਚੁੱਕਾ ਸੀ। ਕਹਿਣ ਨੂੰ ਵੱਖਰੀਆਂ ਵੱਖਰੀਆਂ ਰਿਆਸਤਾਂ ਦੇ ਰਾਜੇ ਬਣਾ ਦਿੱਤੇ ਗਏ ਸੀ, ਰੱਖ ਦਿੱਤੇ ਗਏ ਸੀ। ਬਹੁਤਿਆਂ ਨੇ ਜਿਵੇਂ ਅੰਗਰੇਜ਼ ਹਕੂਮਤ ਦੀ ਈਨ ਮੰਨ ਕੇ ਉਹਨਾਂ ਦੇ ਲਈ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਸਿਰਫ ਮਹਾਰਾਜੇ ਦੀ ਜਿਹੜਾ ਜ਼ਿਕਰ ਆਉਂਦਾ ਹੈ, ਭਾਈ ਮਹਿਰਾਜ ਸਿੰਘ, ਜਿਨ੍ਹਾਂ ਨੇ ਥੋੜ੍ਹਾ ਵਿਰੋਧ ਕੀਤਾ, ਪਰ ਜਦੋਂ ਆਲੇ ਦੁਆਲੇ ਗਦਾਰ ਬਹੁਤੇ ਹੋਣ ਅਤੇ ਨਾਲ ਦੇ ਜਿਵੇਂ ਮਹਾਰਾਜੇ ਰਾਜੇ ਮਹਾਰਾਜੇ ਵੀ ਈਨ ਮੰਨ ਚੁੱਕੇ ਹੋਣ, ਤਾਂ ਬਹੁਤਾ ਸਮਾਂ ਉਹ ਵੀ ਭਾਈ ਮਹਿਰਾਜ ਸਿੰਘ ਵੀ ਬਹੁਤਾ ਸਮਾਂ ਉੱਥੇ ਨਹੀਂ ਟਿਕ ਸਕੇ। ਇਹ ਇੱਕ ਅੰਗਰੇਜ਼ ਹਕੂਮਤ ਲਈ ਇੱਕ ਬੜਾ ਵਧੀਆ ਇੱਕ ਬਣ ਚੁੱਕਾ ਸੀ ਕਿ ਇੱਕ ਖੁੱਲ੍ਹਾ ਉਹਨਾਂ ਨੂੰ ਮੈਦਾਨ ਮਿਲ ਗਿਆ ਸੀ ਕਿ ਉਹ ਆਪਣੀ ਜਿਹੜੀ ਹਕੂਮਤ ਨੂੰ ਚਿਰ ਸਥਾਈ ਬਣਾ ਲੈਂਦੇ। ਅਤੇ ਉਹਨਾਂ ਲਈ ਸਭ ਤੋਂ ਜਿਹੜਾ ਕਾਰਗਰ ਹਥਿਆਰ ਉਸ ਸਮੇਂ ਉਹਨਾਂ ਦੀ ਸਮਝ ਦੇ ਵਿੱਚ ਆਇਆ, ਉਹ ਸੀ ਸਿੱਖੀ ਦੇ ਵਿੱਚ ਦੇਹਵਾਦ ਨੂੰ ਅਹਿਮੀਅਤ ਦੇਣੀ। ਜਿਵੇਂ ਉਹਨਾਂ ਦੇ ਫਿਰ ਮੋਹਰੇ ਬਣੇ ਬਾਬਾ ਖੇਮ ਸਿੰਘ ਬੇਦੀ, ਅਤੇ ਇੱਕ ਹੋਰ ਦਾ ਵੀ ਜ਼ਿਕਰ ਆਉਂਦਾ ਹੈ, ਬਾਬਾ ਖੇਮ ਸਿੰਘ ਬੇਦੀ ਆਪਾਂ ਮੰਨ ਕੇ ਚੱਲਦੇ ਹਾਂ, ਅਤੇ ਹੋਰ ਵੀ ਇੱਕ ਸ਼ਖਸ ਦਾ ਜ਼ਿਕਰ ਆਉਂਦਾ ਹੈ। ਅਤੇ ਉਹਨਾਂ ਦੇ ਰਾਹੀਂ ਅਤੇ ਮਸੰਦਾਂ ਮਹੰਤਾਂ ਦੇ ਰਾਹੀਂ ਉਹਨਾਂ ਨੇ ਜਿਹੜੇ ਸਿੱਖ ਕੌਮ ਨੂੰ ਇਸ ਪਾਸੇ ਵੱਲ ਲਿਜਾਣਾ ਸ਼ੁਰੂ ਕੀਤਾ ਕਿ ਜਿਹੜੀ ਦੁਨਿਆਵੀ ਕੋਈ ਮਨੁੱਖ ਵੀ ਉਸਨੂੰ ਵੀ ਗੁਰੂ ਦਾ ਦਰਜਾ ਜਾਂ ਰੱਬ ਦਾ ਦਰਜਾ ਦਿੱਤਾ ਜਾ ਸਕਦਾ ਆ, ਅਤੇ ਉਸ ਕੋਲ ਵੀ ਕੋਈ ਤਾਕਤ ਹੁੰਦੀ। ਹਾਲਾਂਕਿ ਗੁਰਬਾਣੀ ਦੇ ਵਿੱਚ ਇਹ ਸਪਸ਼ਟ ਹੈ ਕਿ ਮਨੁੱਖ ਕੀ ਟੇਕ, ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਉਹ ਇੱਕ ਗੱਲ ਨੂੰ ਬਹੁਤ ਪਹਿਲਾਂ ਇਹ ਗੱਲ ਜਿਹੜੀ ਥੋੜ੍ਹਾ ਜਿਹੜਾ ਅੰਗਰੇਜ਼ ਹਕੂਮਤ ਤੋਂ ਥੋੜ੍ਹਾ ਸਮਾਂ ਪਹਿਲਾਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਇਹ ਗੱਲ ਸਿੱਖ ਕੌਮ ਦੇ ਵਿੱਚ ਐਨ ਧੁਰ ਅੰਦਰ ਤੱਕ ਇਹ ਗੱਲ ਕਰ ਗਈ ਸੀਗੀ, ਉਹਨਾਂ ਦੇ ਧੁਰ ਅੰਦਰ ਤੱਕ ਇਹ ਵਸਦਾ ਸੀ ਕਿ ਇੱਕ ਅਕਾਲ ਪੁਰਖ ਹੀ ਸਭ ਕੁਛ ਹੈ। ਇਸੇ ਕਰਕੇ ਉਹ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਈ ਏਡੀ ਅਹਿਮੀਅਤ ਨਹੀਂ ਸੀ ਦਿੰਦੇ। ਕਾਣਾ ਲਫਜ਼ ਆਮ ਵਰਤਿਆ ਜਾਂਦਾ ਸੀ ਉਸ ਮਹਾਰਾਜਾ ਰਣਜੀਤ ਸਿੰਘ ਦੇ ਲਈ। ਇਹੀ ਚੀਜ਼ ਜਿਹੜੀ ਸਭ ਤੋਂ ਵੱਡੀ ਰੁਕਾਵਟ ਬਣਦੀ ਸੀ ਅੰਗਰੇਜ਼ ਹਕੂਮਤ ਦੇ ਲਈ ਵੀ, ਕਿਉਂਕਿ ਉਹ ਆਪਣੇ ਆਪ ਨੂੰ ਜਿਹੜਾ ਪੰਜਾਬ ਦੇ ਜਿਹੜੇ ਰਾਜੇ ਸਿੱਧ ਕਰਨਾ ਚਾਹੁੰਦੇ ਸੀ, ਅਤੇ ਉਹ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਵੱਧ ਰਹੇ ਸੀ, ਅਤੇ ਨਾਲ ਦੀ ਨਾਲ ਉਹਨਾਂ ਲਈ ਬੜਾ ਜ਼ਰੂਰੀ ਸੀ ਕਿ ਜਿਹੜਾ ਸਿੱਖ ਧਰਮ ਦੀਆਂ ਰੋਹ ਰੀਤਾਂ ਨੂੰ ਪਾਸੇ ਕਰਕੇ ਉਹਨਾਂ ਦਾ ਆਪਣਾ ਜਿਹੜਾ ਆਪਣੀਆਂ ਰੋਹ ਰੀਤਾਂ ਨੇ, ਜਿਵੇਂ ਕ੍ਰਿਸਚੈਨਿਟੀ ਦੀਆਂ ਰੋਹ ਰੀਤਾਂ, ਇਸ ਕਿਸਮ ਦੀਆਂ ਰੋਹ ਰੀਤਾਂ ਉਹ ਲਿਆਉਣੀਆਂ ਚਾਹੁੰਦੇ ਸੀ। ਇਸੇ ਕਰਕੇ ਹੀ ਜਿਹੜੇ ਵੱਡੀ ਪੱਧਰ ਦੇ ਉੱਤੇ ਜਿਹੜੇ ਉੱਥੋਂ ਇੰਗਲੈਂਡ ਵਗੈਰਾ ਤੋਂ ਜਿਹੜੇ ਉਹ ਪਾਦਰੀ ਲਿਆਂਦੇ ਗਏ ਪੰਜਾਬ ਦੇ ਵਿੱਚ। ਪਰ ਨਾਲ ਦੀ ਨਾਲ ਜਿਹੜੇ ਮਹੰਤਾਂ ਮਸੰਦਾਂ, ਇਹਨਾਂ ਦੇ ਲਈ ਵੀ ਇੱਕ ਰਾਹ ਖੁੱਲ੍ਹ ਗਿਆ ਸੀ। ਇਹਨਾਂ ਨੂੰ ਸ਼ਹਿ ਸੀ ਪੂਰੀ ਅੰਗਰੇਜ਼ ਹਕੂਮਤ ਦੀ, ਕਿਉਂਕਿ ਇਹ ਜਿਹੜੇ ਇਹ ਸਿੱਖੀ ਦੇ ਉੱਤੇ ਗੁੱਝੇ ਹਮਲੇ ਕਰਦੇ ਸੀ, ਜਿਸ ਦੀ ਉਸ ਸਮੇਂ ਦੀ ਹਕੂਮਤ ਨੂੰ ਲੋੜ ਸੀ। ਅਤੇ ਜਿਹੜਾ ਆਰੀਆ ਸਮਾਜੀ ਵੀ ਇੱਕ ਇਹਨਾਂ ਦੇ ਵਿੱਚੋਂ, ਇਸ ਕਿਸਮ ਦੇ ਲੋਕਾਂ ਦੇ ਵਿੱਚੋਂ ਜਿਹੜੇ ਪੰਜਾਬ ਦੇ ਵਿੱਚ ਆਰੀਆ ਸਮਾਜੀ ਜਿਹੜੀ ਲਹਿਰ ਜੀ ਪੈਦਾ ਹੋਈ, ਉਸ ਦੇ ਵਿੱਚ ਬਹੁਤਾਤ ਦੇ ਵਿੱਚ, ਭਾਵੇਂ ਕਿ ਜਿਹੜੀ ਉਹ ਮਨਸ਼ਾ ਉਸ ਸਮੇਂ ਉਹਨਾਂ ਦੀ ਇਹੀ ਸੀ ਕਿ ਜਿਹੜੇ ਹਿੰਦੂ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕਰਨਾ, ਪਰ ਹੌਲੀ ਹੌਲੀ ਉਹਨਾਂ ਨੇ ਵੀ ਸ਼ਾਇਦ ਸਿੱਖ ਕੌਮ ਨੂੰ ਇਸ ਤਰੀਕੇ ਨਾਲ ਸਮਝਿਆ ਕਿ ਕਿਉਂ ਨਾ ਵੀ ਸਿੱਖ ਧਰਮ ਦੇ ਵਿੱਚ ਵੀ ਘੁਸਪੈਠ ਕੀਤੀ ਜਾਵੇ ਅਤੇ ਇਹਨਾਂ ਦਾ ਨਿਆਰਾਪਨ ਖਤਮ ਕੀਤਾ ਜਾਵੇ। ਗਿਆਨੀ ਦਿੱਤ ਸਿੰਘ ਜੀ ਖੁਦ ਇੱਕ ਉਸ ਸਮੇਂ ਸਾਧਨੀ ਇਹ ਸੀ, ਜਿਹੜੇ ਮਹੰਤ ਦੇ ਕੋਲੋਂ ਉਹਨਾਂ ਨੇ ਮਹੰਤ ਦੇ ਕੋਲੋਂ ਇੱਕ ਧਾਰਮਿਕ ਵਿੱਦਿਆ ਲਈ, ਗੁਲਾਬਦਾਸ ਉਹਦਾ ਨਾਮ ਸੀ, ਅਤੇ ਉਹਦੇ ਤੋਂ ਜਿਹੜੀ ਸਿੱਖਿਆ ਲਈ ਅਤੇ ਉਸ 'ਤੇ ਚੱਲਦਿਆਂ ਹੀ ਉਹ ਬੜੀ ਚੰਗੀ ਤਰ੍ਹਾਂ ਭੇਤੀ ਹੋ ਗਏ ਸੀ ਕਿ ਮਹੰਤ ਕਾਰਜਸ਼ੈਲੀ ਕਿਵੇਂ ਕੰਮ ਕਰਦੀ ਹੈ। ਅਤੇ ਜਦੋਂ ਆਰੀਆ ਸਮਾਜੀ ਪੰਜਾਬ ਦੇ ਵਿੱਚ ਆਏ ਤਾਂ ਪਹਿਲਾਂ ਇਹ ਜ਼ਿਕਰ ਮਿਲਦਾ ਹੈ ਕਿ ਸਿੱਖ ਕੌਮ ਨੇ ਉਹਨਾਂ ਦੀ ਮਦਦ ਕੀਤੀ, ਸਿੱਖ ਕੌਮ ਦੇ ਵਿਦਵਾਨਾਂ ਨੇ ਮਦਦ ਕੀਤੀ, ਕਿਉਂਕਿ ਸਾਂਝੇ ਕਾਰਜ ਦੇ ਵਿੱਚ ਹਮੇਸ਼ਾ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਜਿਹੜੇ ਸੁਹਿਰਦ ਲੋਕ ਨੇ ਉਹ ਮਦਦ ਕਰਦੇ ਹੀ ਨੇ। ਉਸ ਸਮੇਂ ਵੀ ਸਿੱਖ ਕੌਮ ਦੇ ਵਿਦਵਾਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਆਰੀਆ ਸਮਾਜੀ ਜੇ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਜੋ ਸਾਡੀਆਂ ਰੋਹ ਰੀਤਾਂ ਨੇ ਕਿ ਮੂਰਤੀ ਪੂਜਾ ਨੂੰ ਅਸੀਂ ਨਹੀਂ ਮੰਨਦੇ, ਵੀ ਸ਼ਾਇਦ ਉਹਨਾਂ ਦੇ ਨਾਲ ਇਹ ਮੇਲ ਖਾਂਦੀਆਂ ਨੇ। ਪਰ ਹੌਲੀ ਹੌਲੀ ਜਦੋਂ ਦਿਆਨੰਦ ਜੋ ਉਹਨਾਂ ਦਾ ਮੇਨ ਜੋ ਮੁੱਖ ਪ੍ਰਚਾਰਕ ਸੀ, ਜਦੋਂ ਉਹਦਾ ਹੌਸਲਾ ਇੱਥੋਂ ਤੱਕ ਵੱਧ ਗਿਆ ਕਿ ਉਹ ਗੁਰੂ ਸਾਹਿਬਾਨ ਦੇ ਵਿੱਚ ਨੁਕਸ ਕੱਢਣ ਲੱਗ ਗਿਆ, ਨੁਕਤਾਚੀਨੀ ਕਰਨ ਲੱਗ ਗਿਆ, ਅਤੇ ਕਿਤੇ ਕਿਤੇ ਜਾ ਕੇ ਉਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵੀ ਉਹ ਗਲਤ ਲਫ਼ਜ਼ ਬੋਲਦਾ ਸੀ। ਅਤੇ ਇਸ ਤਰ੍ਹਾਂ ਇਹ ਬੜੀ ਇੱਕ ਵੱਡਾ ਇੱਕ ਚੈਲੰਜ ਬਣ ਕੇ ਉੱਭਰ ਗਿਆ ਸਿੱਖ ਕੌਮ ਦੇ ਲਈ। ਅਤੇ ਗਿਆਨੀ ਦਿੱਤ ਸਿੰਘ ਜੀ ਨੇ, ਕਿਉਂਕਿ ਇਹਨਾਂ ਉਦਾਸੀਆਂ ਤੋਂ ਹੀ ਜਿਹੜੀ ਜੋ ਪੜ੍ਹਾਈ ਕੀਤੀ ਸੀ ਅਤੇ ਅਕਸਰ ਹੀ ਇਹਨਾਂ ਉਦਾਸੀਆਂ ਦੇ ਨਾਲ ਉਹਨਾਂ ਦੀ ਵਾਰਤਾਲਾਪ ਹੁੰਦੀ ਸੀ, ਅਤੇ ਜਿਹੜਾ ਉਸ ਸਮੇਂ ਜੋ ਇਹ ਖੁਦ ਜੋ ਪ੍ਰਚਾਰ ਦੇ ਸੀ, ਇੱਕ ਤਰ੍ਹਾਂ ਦੇ ਨਾਲ ਇਹ ਇੱਕ ਪਿਛਾ ਬੜਾ ਲੰਬਾ ਹੋ ਜਾਂਦਾ ਹੈ। ਜੇ ਇਸ ਨੂੰ ਪੂਰਾ ਸਮਝਣਾ ਹੋਵੇ ਤਾਂ ਗਿਆਨੀ ਦਿੱਤ ਸਿੰਘ ਜੀ ਦੀ ਜਿਹੜੀ ਕਿਤਾਬ ਜਿਹੜੀ ਦਿਆਨੰਦ ਨਾਲ ਤਿੰਨ ਸੰਵਾਦ, ਉਹ ਜਿਹੜੀ ਕਿਤਾਬ ਹੈ ਤੁਸੀਂ ਪੜ੍ਹ ਸਕਦੇ ਹੋ। ਇਹ ਮਤਲਬ ਥੋੜ੍ਹੀ ਜਿਹੀ ਅਧਿਆਤਮਿਕਵਾਦ ਵਾਲੇ ਪਾਸੇ ਜਾਂਦੀ ਹੈ, ਅਤੇ ਜਿਹੜਾ ਉਸ ਸਮੇਂ ਦਿਆਨੰਦ ਨੇ ਜਿਹੜਾ ਬਖੇੜਾ ਕੀਤਾ ਸੀ, ਕਿਉਂਕਿ ਰੱਬ ਨੂੰ ਆਪਾਂ ਕੋਈ ਸਿੱਧ ਨਹੀਂ ਕਰ ਸਕਦੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਰੱਬ ਤੋਂ ਇਲਾਵਾ ਕਿਸੇ ਹੋਰ ਸ਼ਕਤੀ ਨੂੰ ਮੰਨਦੇ ਹਾਂ। ਅਤੇ ਉਸ ਸਮੇਂ ਦਿਆਨੰਦ ਦਾ ਇਹ ਖਾਸ ਤੌਰ ਦੇ ਉੱਤੇ ਇਹ ਸੀ ਕਿ ਰੱਬ ਨੂੰ ਪਾਸੇ ਕਰਕੇ, ਭਾਵੇਂ ਕਿ ਇਹ ਇੱਕ ਮਤਲਬ ਇੱਕ ਢੰਗ ਹੁੰਦਾ ਹੈ ਕਿ ਰੱਬ ਦੀ ਗੱਲ ਕਰਦੇ ਜਾਓ, ਪਰ ਰੱਬ ਨੂੰ ਜਿਵੇਂ ਨਾ ਮੰਨਣ ਵਾਲੇ ਪਾਸੇ ਵੀ ਲੈ ਕੇ ਜਾਓ, ਇਸੇ ਤਰ੍ਹਾਂ ਦਾ ਤਰੀਕਾ ਅਪਣਾਇਆ ਦਿਆਨੰਦ ਨੇ। ਅਤੇ ਕਿਉਂਕਿ ਜਦੋਂ ਤੁਹਾਨੂੰ ਇਹਨਾਂ ਧਾਰਮਿਕ ਪੁਸਤਕਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ, ਜਦੋਂ ਤੱਕ ਤੁਸੀਂ ਇਹਨਾਂ ਨੂੰ ਡੂੰਘਾਈ 'ਚ ਨਹੀਂ ਪੜ੍ਹਦੇ, ਉਦੋਂ ਤੱਕ ਜਿਹੜੀ ਇੱਕ ਵਿਦਵਾਨਾਂ ਵੱਲੋਂ ਬਣਾਇਆ ਗਿਆ ਚੱਕਰ ਜਾਲ ਹੁੰਦਾ, ਉਸ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ। ਅਤੇ ਆਮ ਤੌਰ ਦੇ ਉੱਤੇ ਦਿਆਨੰਦ ਜਿਹੜਾ ਹੋਰ ਵਿਦਵਾਨਾਂ ਨੂੰ ਮਤਲਬ ਹਰਾ ਦਿੰਦਾ ਸੀ ਗੱਲਬਾਤ ਦੇ ਵਿੱਚ ਕਿ ਇਸ ਦੇ ਕੋਲ ਜਵਾਬ ਨਹੀਂ, ਹਾਲਾਂਕਿ ਉਹਦੇ ਵਿੱਚ ਮਕਾਰੀ ਛੁਪੀ ਹੁੰਦੀ ਸੀ, ਉਹ ਕੋਈ ਉਹਦੀ ਜਿੱਤ ਨਹੀਂ ਸੀ, ਉਹ ਇੱਕ ਕਮੀਨਗੀ ਸੀ। ਤੇ ਗਿਆਨੀ ਦਿੱਤ ਸਿੰਘ ਜੀ ਨੂੰ ਉਸ ਸਮੇਂ ਇਹ ਜਿਹੜਾ ਚੈਲੰਜ ਕਬੂਲ ਕਰਨਾ ਪਿਆ। ਉਹਨਾਂ ਨੇ ਗਿਆਨੀ ਦਿਆਨੰਦ ਜੀ ਨੂੰ ਤਿੰਨ ਵਾਰੀ ਉਹਨਾਂ ਨੇ ਜਿਹੜਾ ਜਿਹੜੀ ਬਹਿਸ ਦੇ ਵਿੱਚ ਖੁੱਲ੍ਹੀ ਬਹਿਸ ਦੇ ਵਿੱਚ ਉਹਨਾਂ ਨੂੰ ਹਰਾਇਆ ਅਤੇ ਅਖੀਰ ਦੇ ਵਿੱਚ ਦਿਆਨੰਦ ਜਿਹੜਾ ਉਹ ਹੱਥ ਜੋੜ ਕੇ ਅਤੇ ਕਈ ਥਾਵਾਂ 'ਤੇ ਇਹ ਵੀ ਜ਼ਿਕਰ ਆਉਂਦਾ ਕਿ ਰੋ ਕੇ ਉਸਨੇ ਖਹਿੜਾ ਛਡਾਇਆ ਗਿਆਨੀ ਦਿੱਤ ਸਿੰਘ ਜੀ ਤੋਂ। ਇਹ ਇੱਕ ਗੁੱਝਾ ਵਾਰ ਸੀ ਜਿਸ ਦਾ ਅੰਦਾਜ਼ਾ ਜਿਹੜੇ ਆਪਾਂ ਕਹਿ ਸਕਦੇ ਹਾਂ ਲਿਖਤਾਂ ਪੜ੍ਹਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਹੈ। ਪਰ ਜਿਹੜਾ ਇੱਕ ਸਿੱਧਾ ਵਾਰ ਸਿੱਖ ਕੌਮ ਦੇ ਵਿੱਚ ਪਤਿਤ ਪੁਣੇ ਦੀ ਜਾਂ ਈਸਾਈਅਤ ਦੀ ਜਾਂ ਖੁੱਲ੍ਹ ਪੁਣੇ ਦੀ ਵੀ ਆਪਾਂ ਕਹਿ ਸਕਦੇ ਹਾਂ ਵਿਦੇਸ਼ੀ ਜਿਹੜਾ ਕਲਚਰ ਹੈ ਉਹ ਹੌਲੀ ਹੌਲੀ ਭਾਰੂ ਹੁੰਦਾ ਜਾ ਰਿਹਾ ਸੀ। ਦੇਖਣ ਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ, ਬੜਾ ਪ੍ਰਭਾਵ ਪਾਉਂਦੀਆਂ ਨੇ ਪਹਿਲੀ ਵਾਰ ਮੰਨ ਤੇ ਸਿੱਖ ਕੌਮ ਬਹੁਤਾਤ ਦੇ ਵਿੱਚ ਇਹ ਪ੍ਰਭਾਵ ਕਬੂਲ ਕਰ ਚੁੱਕੀ ਸੀ ਅਤੇ ਇਸੇ ਕਰਕੇ ਹੀ ਜਿਹੜੀਆਂ ਉਸ ਸਮੇਂ ਜਿਹੜੀਆਂ ਲਿਖਤਾਂ ਨੇ ਅੰਗਰੇਜ਼ ਹਕੂਮਤ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਮੁਲਾਂਕਣ ਕਰਕੇ ਦੱਸਦੀਆਂ ਸੀ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀ ਸਿੱਖਾਂ ਦੀ ਆਬਾਦੀ 1 ਕਰੋੜ ਸੀ ਅਤੇ ਉਹ ਘੱਟ ਗਏ 1890 ਦੇ ਆਸ ਪਾਸ ਤਕਰੀਬਨ 38 ਲੱਖ ਰਹਿ ਗਈ ਸੀ ਅਤੇ ਉਹ ਫਿਰ ਉਸ ਹਿਸਾਬ ਨਾਲ ਜਿਵੇਂ ਗ੍ਰਾਫ ਗਰੁੱਪ ਜੇ ਬਣਾ ਕੇ ਉਹ ਇਹ ਸਿੱਧ ਕਰਨਾ ਚਾਹੁੰਦੇ ਸੀ ਕਿ ਆਉਣ ਵਾਲੀ ਜਿਹੜੀ ਸਦੀ 19ਵੀਂ ਸਦੀ ਹੈ ਉਸ ਦੇ ਵਿੱਚ ਸਿੱਖ ਨਹੀਂ ਲੱਭਣਗੇ। ਅਤੇ ਕਿਉਂਕਿ ਗਿਆਨੀ ਦਿੱਤ ਸਿੰਘ ਜੀ ਜਿਹੜੀ ਇਹ ਅੰਗਰੇਜ਼ੀ ਅਖਬਾਰਾਂ ਵੀ ਪੜ੍ਹਦੇ ਰਹਿੰਦੇ ਸੀ ਅਤੇ ਉਹ ਕੁਝ ਨਾ ਕੁਝ ਹਮੇਸ਼ਾ ਸਿੱਖਣ ਦਾ ਵੀ ਯਤਨ ਕਰਦੇ ਰਹਿੰਦੇ ਸੀ ਅਤੇ ਉਹਨਾਂ ਨੇ ਇਹ ਲਿਖਤ ਵੀ ਪੜ੍ਹੀ ਅਤੇ ਉਹਨਾਂ ਲਿਖਤਾਂ ਦੇ ਵਿੱਚ ਆਮ ਹੀ ਜਿਹੜੇ ਈਸਾਈਅਤ ਦੇ ਪ੍ਰਚਾਰਕ ਨੇ ਉਹ ਆਮ ਕਿਉਂਕਿ ਉਹਨਾਂ ਨੇ ਵੀ ਹਕੂਮਤ ਨੂੰ ਦੱਸਣਾ ਹੁੰਦਾ ਕਿ ਅਸੀਂ ਕੁਝ ਕੰਮ ਕਰ ਰਹੇ ਹਾਂ ਅਤੇ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਛੇਤੀ ਹੀ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਦਰਬਾਰ ਸਾਹਿਬ ਇੱਕ ਗਿਰਜਾਘਰ ਦੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਕਈ ਇਹ ਵੀ ਕਹਿੰਦੇ ਨੇ ਕਿ ਜਿਹੜੀ ਦਰਸ਼ਨੀ ਡਿਉੜੀ ਹੈ ਜਾਂ ਜਿੱਥੋਂ ਆਪਾਂ ਅੰਦਰ ਜਾਂਦੇ ਹਾਂ ਪ੍ਰਕਰਮਾ ਦੇ ਲਈ ਉਹ ਸ਼ਾਇਦ ਉਸ ਗਿਰਜਾਘਰ ਦੀ ਤਰਜ਼ 'ਤੇ ਬਣੀ ਹੋਈ ਹੈ। ਇਸ ਪਾਸੇ ਵੱਲ ਹਲੇ ਆਪਾਂ ਨਹੀਂ ਜਾਂਦੇ ਕਿਉਂਕਿ ਇਸ 'ਤੇ ਕੋਈ ਆਪਣੇ ਕੋਲ ਪੁਖਤਾ ਸਬੂਤ ਨਹੀਂ ਨੇ, ਪਰ ਜਿਹੜੀ ਕੋਸ਼ਿਸ਼ ਉਹਨਾਂ ਦੀ ਜ਼ਰੂਰ ਸੀ ਕਿ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗਿਰਜਾਘਰ ਸਥਾਪਿਤ ਕੀਤਾ ਜਾਵੇ। ਪਰ ਇਸ ਦਾ ਪਤਾ ਗਿਆਨੀ ਦਿੱਤ ਸਿੰਘ ਜੀ ਨੂੰ ਲੱਗ ਚੁੱਕਾ ਸੀ ਅਤੇ ਉਹਨਾਂ ਨੇ ਜਿਹੜਾ ਫਿਰ ਉਸ ਸਮੇਂ ਜਿਹੜਾ ਗਿਆਨੀ ਦਿੱਤ ਸਿੰਘ ਦੇ ਸਾਹਮਣੇ ਜਿਹੜਾ ਬਣਦਾ ਆ ਸਮਾਂ ਉਹ ਕੁਝ ਇਸ ਤਰ੍ਹਾਂ ਦਾ ਸੀ ਕਿ ਜਿਵੇਂ ਕਹਿ ਲਈਏ ਕਿ ਹਰ ਪਾਸਿਓਂ ਹੀ ਉਹਨਾਂ ਨੂੰ ਜਿਹੜਾ ਮੁਕਾਬਲਾ ਕਰਨਾ ਪੈਣਾ ਸੀ। ਪਰ ਗਿਆਨੀ ਦਿੱਤ ਸਿੰਘ ਜੀ ਦੀ ਇਹ ਆਪਾਂ ਸੂਝਬੂਝ ਕਹਿ ਸਕਦੇ ਹਾਂ ਕਿ ਬੜੀ ਤਗੜੀ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਸੀ, ਬੜੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਹਰ ਇੱਕ ਜਿਹੜੇ ਚੈਲੰਜ ਦਾ ਉਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਅਤੇ ਖੁਸ਼ਕਿਸਮਤੀ ਨੂੰ ਉਹਨਾਂ ਦੇ ਨਾਲ ਪ੍ਰੋਫੈਸਰ ਗੁਰਮੁਖ ਸਿੰਘ ਜੀ ਵੀ ਸ਼ਾਮਲ ਹੋ ਗਏ ਜਿਨ੍ਹਾਂ ਨੇ ਬਹੁਤ ਜਿਹੜਾ ਇੱਕ ਫਰਜ਼ ਨਿਭਾਇਆ, ਜਿਹੜਾ ਇੱਕ ਸੱਚੇ ਸਾਥੀ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਆ ਅਤੇ ਇਹ ਦੋਨਾਂ ਦੇ ਕਰਕੇ ਹੀ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸਭਾ ਲਹਿਰ ਚੱਲੀ ਅਤੇ ਖਾਲਸਾ ਕਾਲਜ ਬਣੇ, ਖਾਲਸਾ ਸਕੂਲ ਬਣੇ ਪੰਜਾਬ ਭਰ ਦੇ ਵਿੱਚ ਅਤੇ ਦੇਖਦਿਆਂ ਹੀ ਜਿਹੜਾ ਸਿੱਖੀ ਦਾ ਪ੍ਰਚਾਰ ਸਿਖਰਾਂ 'ਤੇ ਪਹੁੰਚ ਗਿਆ। ਜਿਹੜੀ ਕੌਮ ਬਾਰੇ ਇਹ ਲਿਖਤਾਂ ਜਿਹੜੀਆਂ ਬ੍ਰਿਟਿਸ਼ ਦੇ ਵਿੱਚ ਲਿਖੀਆਂ ਜਾਂਦੀਆਂ ਸੀ ਕਿ ਆਉਣ ਵਾਲੇ ਸਮੇਂ ਦੇ ਖਤਮ ਹੋ ਜਾਵੇਗੀ, ਥੋੜ੍ਹੇ ਜੇ ਸਾਲਾਂ ਦੇ ਵਿੱਚ ਹੀ ਕੁਝ ਕੁ ਦਹਾਕਿਆਂ ਦੇ ਵਿੱਚ ਹੀ ਉਸ ਕੌਮ ਨੇ ਅੰਗਰੇਜ਼ ਹਕੂਮਤ ਨੂੰ ਫਿਰ ਤੋਂ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਅਤੇ ਇਹ ਟੱਕਰ ਕੋਈ ਐਵੇਂ ਛੋਟੀ ਮੋਟੀ ਟੱਕਰ ਨਹੀਂ ਸੀ, ਇਹ ਟੱਕਰ ਬਹੁਤ ਵੱਡੀ ਸੀ ਅਤੇ ਅਖੀਰ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਜਿਹੜੀ ਅੰਗਰੇਜ਼ ਹਕੂਮਤ ਨੂੰ ਸਿੱਖ ਕੌਮ ਦੇ ਅੱਗੇ ਝੁਕਣਾ ਪਿਆ। ਅਤੇ ਪਰ ਬਦਕਿਸਮਤੀ ਇਹ ਹੈ ਕਿ ਆਪਣੇ ਕੌਮ ਦੇ ਵਿੱਚ ਵਿਦਵਾਨ ਬਹੁਤ ਵੱਡੇ ਪੱਧਰ ਦੇ ਉੱਤੇ ਪੈਦਾ ਹੋਏ ਨੇ, ਪਰ ਜਿਹੜੀ ਆਮ ਜਨ ਸਧਾਰਨ ਹੈ ਉਹ ਤਕਰੀਬਨ ਜ਼ਿਆਦਾ ਸਮਾਂ ਉਹ ਜਿਹੜੀ ਗਿਆਨ ਵਾਲੇ ਪਾਸੇ ਤੋਂ ਵੀ ਹੋਣੀ ਹੀ ਰਹੀ ਹੈ ਅਤੇ ਇਸੇ ਕਰਕੇ ਜਿਹੜਾ ਉਸਦਾ ਜਿਹੜਾ ਲਾਹਾ ਸੀ ਇਹਨਾਂ ਸ਼ਖਸੀਅਤਾਂ ਦਾ ਜਿਹੜੀ ਕੀਤੇ ਹੋਏ ਕੰਮਾਂ ਦਾ ਉਹ ਲਾਹਾ ਲੈਣ ਤੋਂ ਸਾਡੀ ਕੌਮ ਖੁੰਝ ਗਈ 1947 ਦੇ ਵਿੱਚ। ਪਰ ਇਸ ਤੋਂ ਪਹਿਲਾਂ ਦਾ ਇਤਿਹਾਸ ਜਿਹੜਾ ਆਪਾਂ ਦੇਖੀਏ ਤਾਂ ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਭਾਈ ਵੀਰ ਸਿੰਘ ਜੀ ਵਰਗਿਆਂ ਜਿਹੜੇ ਵਿਦਵਾਨਾਂ ਦੀ ਬਦੌਲਤ ਜਿਹੜੀ ਸਿੱਖ ਕੌਮ ਨੇ ਆਪਣੀਆਂ ਜੜ੍ਹਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਵੀ ਲਾ ਲਈਆਂ ਸੀ। ਜਦੋਂ ਮਤਲਬ ਇਹ ਇਹ ਸੁਭਾਵਕ ਹੀ ਸੀ ਕਿ ਜਦੋਂ ਜਦੋਂ ਸਿੱਖ ਕੌਮ ਦੀ ਚੜ੍ਹਤ ਹੋਣ ਲੱਗੀ ਤਾਂ ਜਿਹੜੇ ਸਿੱਖ ਕੌਮ ਦੇ ਹਮਾਇਤੀ ਬਣ ਕੇ ਰਹਿੰਦੇ ਸੀ ਉਹ ਉਹ ਇਸ ਗੱਲ ਨੂੰ ਸਹਿਣ ਨਹੀਂ ਸੀ ਕਰ ਸਕਦੇ ਜਿਵੇਂ ਆਮ ਤੌਰ ਤੇ ਉੱਤੇ ਮਹੰਤ ਸੀ ਉਹ ਆਮ ਤੌਰ ਤੇ ਇਹੀ ਅਕਸਰ ਕਹਿੰਦੇ ਹੁੰਦੇ ਸੀਗੇ ਅਸੀਂ ਜਿਹੜਾ ਸਿੱਖ ਕੌਮ ਦਾ ਭਲਾ ਚਾਹੁੰਦੇ ਹਾਂ ਤੇ ਜਦੋਂ ਜਿਹੜਾ ਪਰ ਉਹ ਜਿਹੜੀ ਆਪਣਾ ਵਾਰ ਕਰਨ ਤੋਂ ਵੀ ਕਦੇ ਵੀ ਨਹੀਂ ਸੀ ਖੁੰਝਦੇ ਹੁੰਦੇ ਤੇ ਜਿਹੜੀ ਸ਼ਰਧਾ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਇੱਕ ਟੂਲ ਆ ਜਿਹਨੂੰ ਹਮੇਸ਼ਾ ਵਰਤਦੇ ਰਹਿੰਦੇ ਸੀ ਤੇ ਜਦੋਂ ਮਤਲਬ ਇਹੋ ਜਿਹਾ ਵਾਰ ਉਹਨਾਂ ਨੇ ਟੀਕਿਆਂ ਦੇ ਰੂਪ ਦੇ ਵਿੱਚ ਕਰਨਾ ਸ਼ੁਰੂ ਕੀਤਾ ਗੁਰਬਾਣੀ ਦੇ ਜਿਹੜੇ ਅਰਥਾਂ ਨੂੰ ਗਲਤ ਤਰ੍ਹਾਂ ਦੇ ਨਾਲ ਗਲਤ ਅਰਥ ਕਰਨੇ ਸ਼ੁਰੂ ਕੀਤੇ ਤਾਂ ਉਸਦਾ ਵਿਰੋਧ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਕੀਤਾ ਤੇ ਅਕਸਰ ਜਿਵੇਂ ਹੁੰਦਾ ਹੈ ਕਿ ਜਿਹੜਾ ਪੁਜਾਰੀਵਾਦ ਉਸ ਸਮੇਂ ਦੇ ਜਥੇਦਾਰ ਤੇ ਉਸ ਸਮੇਂ ਦੇ ਗੱਦੀਆਂ ਸਿੱਖ ਕੌਮ ਦੀਆਂ ਆਪੂ ਬਣ ਕੇ ਆਗੂ ਬੈਠੇ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਜਿਹੜਾ ਪੰਥ ਦੇ ਵਿੱਚੋਂ ਛੇਕ ਦਿੱਤਾ ਪਰ ਗਿਆਨੀ ਦਿੱਤ ਸਿੰਘ ਜੀ ਦੀਆਂ ਲਿਖਤਾਂ ਕੁਝ ਅਜਿਹੀਆਂ ਬਾ ਕਮਾਲ ਸੀਗੇ ਉਸ ਉਹਨਾਂ ਦੀਆਂ ਲਿਖਤਾਂ ਨੇ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਖਿਲਾਫ਼ ਹੁਕਮਨਾਮਾ ਵੀ ਜਾਰੀ ਹੋਇਆ ਸੀ ਉਹਦੀ ਕੋਈ ਕੀਮਤ ਨਹੀਂ ਰਹਿਣ ਦਿੱਤੀ ਸਿੱਖ ਕੌਮ ਨੇ ਉਸ ਸਮੇਂ ਜਿਹੜਾ ਇਹ ਹੁਕਮਨਾਮਾ ਨਾਮਨਜ਼ੂਰ ਕੀਤਾ ਤੇ ਹੌਲੀ ਹੌਲੀ ਜਿਵੇਂ ਜਿਹੜੇ ਖਾਲਸਾ ਸਕੂਲ ਤੇ ਖਾਲਸਾ ਕਾਲਜ ਜਿਹੜੇ ਵੱਡੀ ਪੱਧਰ ਦੇ ਵਿੱਚ ਪੰਜਾਬ ਦੇ ਵਿੱਚ ਸਥਾਪਿਤ ਹੋਏ ਇਹਨਾਂ ਨੇ ਵੀ ਜਿਹੜਾ ਉਸ ਪੁਜਾਰੀਵਾਦ ਨੂੰ ਨਕਾਰ ਦਿੱਤਾ ਇਹ ਜਿਹੜਾ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਜੀ ਦੀ ਜਿਹੜੀ ਜੀਵਨੀ ਹੈ ਉਸ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਝਾਤ ਪਾਈ ਜਿਹੜਾ ਉਹਨਾਂ ਦੇ ਕੰਮਾਂ ਦੇ ਵਿੱਚ ਸੀਗਾ ਉਹ ਇਹ ਸੀ ਕਿ ਉਹ ਆਪਣੀ ਕੌਮ ਨੂੰ ਗਿਆਨਵਾਨ ਦੇਖਣਾ ਚਾਹੁੰਦੇ ਸੀ ਤੇ ਦੂਰ ਅੰਦੇਸ਼ੀ ਨਿਡਰ ਤੇ ਨਿਰਭੈ ਉਹ ਆਪਣੀ ਕੌਮ ਨੂੰ ਦੇਖਣਾ ਚਾਹੁੰਦੇ ਸੀ ਪਰ ਉਹ ਹੌਲੀ ਹੌਲੀ ਆਪਾਂ ਨੂੰ ਸ਼ਾਇਦ ਬਿਰਲੇ ਟਾਵੇਂ ਨੂੰ ਪਤਾ ਹੋਵੇਗਾ ਕਿ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਜਨਮ ਦਿਨ ਪਿੱਛੇ ਜੇ ਲੰਘ ਕੇ ਗਿਆ ਉਹਨਾਂ ਦੀਆਂ ਲਿਖਤਾਂ ਬਾਰੇ ਤਾਂ ਚਲੋ ਸੌਖੀ ਆ ਗਏ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਵੀ ਉਹਨਾਂ ਦੀਆਂ ਕਿੰਨੀਆਂ ਕੁ ਕਿਤਾਬਾਂ ਲਿਖੀਆਂ ਤੇ ਕਿਸੇ ਨੂੰ ਵੀ ਸ਼ਾਇਦ ਪਤਾ ਹੋਵੇਗਾ ਕਿ ਜਿਹੜਾ ਗਿਆਨੀ ਦਿੱਤ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਉੱਤੇ ਵੀ ਕਿਤਾਬ ਲਿਖੀ ਸੀ ਤੇ ਉਹ ਕਿਤਾਬ ਬੜੀ ਸਹਾਈ ਹੋਈ ਸੀ ਜਿਹੜੇ ਈਸਾਈਅਤ ਦਾ ਪ੍ਰਚਾਰ ਜਿਹੜਾ ਉਸ ਸਮੇਂ ਚੱਲ ਰਿਹਾ ਸੀ ਜਿਸਦੇ ਕਰਕੇ ਪਤਿਤਪੁਣਾ ਜਿਹੜਾ ਸਿੱਖ ਕੌਮ ਦੇ ਵਿੱਚ ਵੱਧ ਰਿਹਾ ਸੀ ਉਹ ਕਿਤਾਬ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਅਸਰ ਕੀਤਾ ਖਾਸ ਤੌਰ ਦੇ ਉੱਤੇ ਮਾਝਾ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਕਿਉਂਕਿ ਜਿਹੜਾ ਪੂਲਾ ਪਿੰਡ ਹੈ ਉਸੇ ਖਿੱਤੇ ਦੇ ਵਿੱਚ ਪੈਂਦਾ ਪੰਜਾਬ ਦੇ ਤੇ ਉਸ ਖਿੱਤੇ ਦੀ ਜਿਹੜੀ ਫਿਰ ਮੁੜ ਕੇ ਜਿਵੇਂ ਆਮ ਪਹਿਲਾਂ ਉਸ ਤੋਂ ਪਹਿਲਾਂ ਗੁੱਗਾ ਗਪੋੜਾ ਵੀ ਉਹਨਾਂ ਨੇ ਕਿਤਾਬ ਲਿਖੀ ਸੀ ਉਸ ਦਾ ਵੀ ਜ਼ਿਆਦਾ ਪ੍ਰਭਾਵ ਇਸੇ ਮਾਝੇ ਖੇਤਰ ਦੇ ਵਿੱਚ ਸੀ ਇਹ ਜਿਹੜੀਆਂ ਕਿਤਾਬਾਂ ਖਾਸ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਜਿਹੜੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਸਹਾਇਕ ਹੋਈਆਂ ਤੇ ਇਹੀ ਕਾਰਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੁੜ ਕੇ ਸਿੱਖੀ ਦਾ ਕੇਂਦਰ ਹੋ ਕੇ ਉੱਭਰਿਆ ਤੇ ਇਹੀ ਖੇਤਰ ਜਿਹੜਾ ਮਾਝੇ ਦਾ ਖੇਤਰ ਫਿਰ ਦੁਬਾਰਾ ਇਹ ਜਿਹੜਾ ਰੜਕਣ ਲੱਗਾ ਅੰਗਰੇਜ਼ ਹਕੂਮਤ ਤੇ ਬਾਅਦ ਦੇ ਵਿੱਚ ਜਿਹੜੀ ਹਕੂਮਤ ਅੰਗਰੇਜ਼ਾਂ ਦੀ ਜਿਹੜੀ ਕਹਿ ਲਈਏ ਕਿ ਏਜੰਟ ਬਣ ਕੇ ਭਾਰਤ ਦੇ ਵਿੱਚ ਵਿਚਰਦੀ ਰਹੀ ਉਹਨਾਂ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਚੱਲਦਾ ਰਿਹਾ ਤੇ ਹੌਲੀ ਹੌਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਗੁੱਝੀਆਂ ਮਾਰਾਂ ਗੁੱਝੀਆਂ ਗੱਲਾਂ ਨੂੰ ਨਾ ਸਮਝਦੇ ਹੋਏ ਸਿੱਖ ਕੌਮ ਹੌਲੀ ਹੌਲੀ ਜਿਹੜਾ ਫਿਰ ਉਸੇ ਹੀ ਜਿਹੜਾ ਉਸ ਕਿਸਮ ਦਾ ਵਿਪਰਵਾਦ ਦੇ ਵਿੱਚ ਹੌਲੀ ਹੌਲੀ ਧੱਸਦੀ ਜਾ ਰਹੀ ਹੈ ਤੇ ਬਕਾਇਦਾ ਇਹ ਜ਼ਰੂਰਤ ਹੈ ਸਮੇਂ ਦੀ ਕਿ ਉਹ ਸਮੇਂ ਨੂੰ ਵਿਚਾਰਿਆ ਜਾਵੇ ਗਿਆਨੀ ਦਿੱਤ ਸਿੰਘ ਜੀ ਦੀਆਂ ਲਿਖਤਾਂ ਤੋਂ ਸੇਧ ਲਈ ਜਾਵੇ ਤੇ ਕੁਝ ਅਜਿਹਾ ਕੀਤਾ ਜਾਵੇ ਕਿ ਜਿਹੜੀ ਅੱਜ ਕੌਮ ਇੱਕ ਤਰ੍ਹਾਂ ਦੇ ਨਾਲ ਜਿਹੜੀ ਚਾਰੇ ਪਾਸਿਓਂ ਘਿਰੀ ਹੋਈ ਹੈ ਇਸ ਨੂੰ ਕੋਈ ਰਾਹ ਮਿਲੇ ਇਸ ਘੁੰਮਣ ਘੇਰੀ ਜੀ ਤੋਂ ਬਾਹਰ ਨਿਕਲਣ ਦਾ ਤੇ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਸ਼ਖਸ ਜਾਂ ਕੋਈ ਨਾ ਕੋਈ ਜਿਹੜੀ ਸੰਸਥਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਰਜ ਨੂੰ ਨਿਭਾਵੇਗੀ ਤੇ ਉਦੋਂ ਤੱਕ ਤਾਂ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੀ ਸਾਡੀ ਕੌਮ ਉਹ ਹੌਲੀ ਹੌਲੀ ਜਿਹੜੇ ਗਿਆਨ ਹੋਣ ਵਾਲੇ ਪਾਸੇ ਤੁਰੇ ਤੇ ਜਿਹੜੇ ਅਸਲੀ ਜਿਹੜੇ ਗੁੱਝੇਵਾਰ ਜਿਹੜੀ ਜਿਹੜੇ ਹੋ ਰਹੇ ਨੇ ਸਾਡੇ ਜਿਵੇਂ ਪੁਜਾਰੀਵਾਦ ਦੇ ਰੂਪ ਦੇ ਵਿੱਚ ਜਥੇਦਾਰਾਂ ਦੇ ਜਾਂ ਕਮੇਟੀਆਂ ਦੇ ਰੂਪ ਦੇ ਵਿੱਚ ਜਿਹੜੇ ਗੁੱਝੇਵਾਰ ਸਿੱਖ ਕੌਮ ਦੇ ਉੱਤੇ ਚੱਲ ਰਹੇ ਨੇ, ਇਹਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਅਤੇ ਉਨਾ ਕੁ ਚਿਰ ਲਈ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿੰਨੀ ਕੁ ਆਪਣੀ ਆਪਣੀ ਆਪਾਂ ਪਹੁੰਚ ਹੈ ਉਨੀ ਕੁ ਆਪਾਂ ਇਸ ਇਹਨਾਂ ਗੱਲਾਂ ਨੂੰ ਆਪਾਂ ਖੁਦ ਸਮਝਣ ਦਾ ਯਤਨ ਕਰੀਏ ਅਤੇ ਕੋਸ਼ਿਸ਼ ਕਰੀਏ ਕਿ ਜਦੋਂ ਜੇ ਇਹੋ ਜਿਹੇ ਕੁਝ ਲੇਖ ਜੇ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਪੜ੍ਹੀਏ। ਇੱਥੇ ਗਿਆਨੀ ਦਿੱਤ ਸਿੰਘ ਜੀ ਵਾਲਾ ਵਿਸ਼ਾ ਆਪਾਂ ਸਮਾਪਤ ਕਰਦੇ ਹਾਂ ਜੀ, ਅਤੇ ਇਸ ਤੋਂ ਅੱਗੇ ਜਿਹੜਾ ਭਾਈ ਤਾਰੂ ਸਿੰਘ ਜੀ, ਇਹਨਾਂ ਦੇ ਬਾਰੇ ਗਿਆਨੀ ਅਮਰੀਕ ਸਿੰਘ ਜੀ ਨੇ ਜਿਹੜੀ ਕਥਾ ਕੀਤੀ ਸੀ, ਕਿਉਂਕਿ ਇਹ ਇਤਿਹਾਸ ਦੇ ਕਾਫੀ ਜਾਣਕਾਰ ਨੇ ਅਤੇ ਕੌਮ ਨੂੰ ਚਾਹੀਦਾ ਸੀ ਕਿ ਅਜਿਹੇ ਜਿਹੜੇ ਵਿਦਵਾਨਾਂ ਨੂੰ ਸਾਂਭ ਕੇ ਰੱਖਦੀ, ਪਰ ਸ਼ਾਇਦ ਸਾਡੇ ਧਿਆਨ ਕਿਸੇ ਹੋਰ ਪਾਸੇ ਨੇ ਅਤੇ ਸਿੱਖੀ ਸਾਡੇ ਲਈ ਸ਼ਾਇਦ ਉਹ ਅਹਿਮੀਅਤ ਨਹੀਂ ਰੱਖਦੀ ਅਤੇ ਇਸ 'ਤੇ ਚੱਲਦਿਆਂ ਜਿਹੜੇ ਵਿਦਵਾਨ ਨੇ ਸਿੱਖ ਕੌਮ ਦੇ ਵਿੱਚ ਘੱਟਦੇ ਜਾ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਿੰਨੇ ਕੁ ਆਪਾਂ ਕਹਿ ਸਕਦੇ ਹਾਂ ਕਿ ਜੋ ਆਪਾਂ ਨੂੰ ਪ੍ਰਚਾਰ ਦੇ ਖੇਤਰ ਦੇ ਵਿੱਚ ਸਹੀ ਪ੍ਰਚਾਰਕ ਮਿਲਣਗੇ। ਪਰ ਇਹ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਆਪਾਂ ਅਸੀਂ ਤੁਹਾਡੇ ਨਾਲ ਇਸ ਦਾ ਜ਼ਿਕਰ ਕਰਦੇ ਚੱਲਾਂਗੇ। ਆਓ ਜੀ ਜੁੜਦੇ ਹਾਂ ਜਿਹੜੀ ਭਾਈ ਤਾਰੂ ਸਿੰਘ ਜੀ ਦੇ ਬਾਰੇ ਕਥਾ ਕੀਤੀ ਗਿਆਨੀ ਅਮਰੀਕ ਸਿੰਘ ਜੀ ਨੇ ਅਤੇ ਆਪਾਂ ਫਿਰ ਇਸ ਤੋਂ ਬਾਅਦ ਮੈਂ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗਾ, ਉਦੋਂ ਤੱਕ ਲਈ ਸੁਣਦੇ ਹਾਂ ਜੀ ਇਹ ਕਥਾ।
ਅਰਦਾਸ ਨੇ ਕਰਨੀ ਹੈ ਤੁਹਾਡੇ ਨਾਲ ਉਹ ਹੈ ਭਾਈ ਤਾਰੂ ਸਿੰਘ ਦੀ, ਉਹ ਇਸ ਲਈ ਕਰਨੀ ਚਾਹੁੰਦਾ ਜ਼ਰੂਰੀ ਕਿਉਂਕਿ ਇੱਥੇ ਤਾਂ ਚਲੋ ਫਿਰ ਵੀ ਥੋੜ੍ਹਾ ਬਹੁਤਾ ਕਿਸੇ ਨਾ ਕਿਸੇ ਹੱਦ ਤੱਕ ਬਚਾਅ ਹੈ, ਭਾਵੇਂ ਮਾਰ ਇੱਥੇ ਵੀ ਪਈ ਹੈ ਇਹਨਾਂ ਮੁਲਕਾਂ 'ਚ ਵੀ, ਪਰ ਫਿਰ ਵੀ ਪੰਜਾਬ ਦੀ ਧਰਤੀ ਉੱਤੇ ਜੋ ਤਬਾਹੀ ਹੈ ਉਹ ਝੂਠੇ ਲਾ ਰਿਹਾ ਨੇ ਸਾਨੂੰ ਬੜਾ ਕੁਛ ਤਬਾਹੀ ਕਰ ਦਿੱਤੀ, ਉਹ ਅੱਜ ਉਹ ਵਿਚਾਰਨ ਵਾਲੀ ਲੋੜ ਹੈ, ਅੱਜ ਉਹ ਸਮਝਣ ਵਾਲੀ ਲੋੜ ਹੈ, ਕਿਤੇ ਇਹ ਵਿਰਸਾ ਉਹਨਾਂ ਬੱਚਿਆਂ ਨੂੰ ਸਮਝਾਈਏ ਤੇ ਯਕੀਨਨ ਉਹ ਸਾਡਾ ਇਤਿਹਾਸ ਹੈ ਤੇ ਹੋ ਸਕਦਾ ਆਪਣੇ ਵਿਰਸੇ ਦੇ ਵਾਰਸ ਬਣਨ। ਭਾਈ ਤਾਰੂ ਸਿੰਘ ਪੂਲਾ ਪਿੰਡ ਹੈ ਇਹ ਮਾਝੇ ਦੇ ਇਲਾਕੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਲਾਗੇ ਆ, ਕੋਈ ਬਹੁਤੀ ਦੂਰ ਨਹੀਂ। ਦਸ ਹਰ ਥਾਂ ਦੀ ਤੁਹਾਨੂੰ ਨਿਸ਼ਾਨੀ ਵੀ ਦੱਸਦਾ ਹੈ ਤਾਂ ਕਿ ਕਦੇ ਵਕਤ ਮਿਲੇ ਤਾਂ ਜ਼ਰੂਰ ਜਾਇਓ। ਇਸੇ ਨਗਰ ਦੇ ਵਿੱਚ ਇਹ ਭਾਈ ਤਾਰੂ ਸਿੰਘ ਰਹਿੰਦਾ ਹੈ। ਰੱਬ ਦਾ ਸਬੱਬ ਛੋਟੀ ਉਮਰ ਹੈ, ਪਿਤਾ ਚੜ੍ਹਾਈ ਕਰ ਗਿਆ ਤੇ ਇਹਦੇ ਘਰ ਵਿੱਚ ਇੱਕ ਇਹਦੀ ਭੈਣ ਹੈ, ਇੱਕ ਇਹ ਖੁਦ ਹੈ ਅਤੇ ਇੱਕ ਮਾਤਾ ਹੈ। ਮਾਤਾ ਨੇ ਹਰ ਵਕਤ ਇੱਕੋ ਹੀ ਲਗਨ ਲਾਈ ਹੋਈ ਹੈ, ਇੱਕੋ ਹੀ ਮਨ ਵਿੱਚ ਭਾਵਨਾ ਹੈ, ਉਹ ਇੱਕੋ ਹੀ ਮਨ ਵਿੱਚ ਪ੍ਰੇਰਨਾ ਹੈ ਵੀ ਪੁੱਤਰ ਪੈਸੇ ਨੇ ਧਨ ਦੌਲਤ ਨੇ ਨਾਲ ਨਹੀਂ ਜਾਣਾ, ਇਹ ਗੱਲ ਚੇਤਾ ਰੱਖੀ। ਗੁਰੂ ਦੀ ਬਾਣੀ ਪੜ੍ਹਨ ਵਾਲੇ ਆ, ਗੁਰੂ ਦੀ ਬਾਣੀ ਪੜ੍ਹ ਕੇ ਉਹਦੇ ਉੱਤੇ ਅਸਰ ਕਰੀ। ਆਮ ਮਨੁੱਖਾਂ ਦੀ ਜ਼ਿੰਦਗੀ ਹੈ ਜਿਹੜੀ ਇਸੇ ਮਾਇਆ ਦੇ ਦੌਰ ਵਿੱਚ ਹੀ ਗੁਜ਼ਰ ਜਾਂਦੀ ਹੈ, ਪਰ ਮੈਂ ਨਹੀਂ ਚਾਹੁੰਦੀ ਮੇਰਾ ਪੁੱਤਰ ਕੇਵਲ ਤੇ ਕੇਵਲ ਦੁਨੀਆਂ ਦੇ ਧੰਦਿਆਂ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲਾ ਜਾਵੇ। ਮੈਂ ਚਾਹੁੰਦੀ ਮੇਰੇ ਪੁੱਤਰ ਦੇ ਅੰਦਰ ਉਹ ਸਿੱਖੀ ਹੋਵੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਸੀ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵਾਂ, ਪਤਾ ਨਹੀਂ ਕਿਹੋ ਜਿਹੀਆਂ ਮਾਵਾਂ ਹੋਣਗੀਆਂ ਉਦੋਂ, ਕਿਤੇ ਵਕਤ ਮਿਲਿਆ ਮੈਂ ਭੈਣਾਂ ਦਾ ਇਤਿਹਾਸ ਵੀ ਫੁੱਲਣਾ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਸੇ ਵੇਲੇ ਵਕਤ ਮਿਲਿਆ। ਪਤਾ ਨਹੀਂ ਕਿਹੋ ਜਿਹੀਆਂ ਮਾਵਾਂ ਹੋਣਗੀਆਂ, ਪਤਾ ਨਹੀਂ ਕਿਹੋ ਜਿਹੀ ਮਾਂ ਗੁਜਰੀ ਦੀ ਗੋਦ ਹੋਵੇਗੀ, ਠੰਡੇ ਬੁਰਜ ਵਿੱਚ ਵੀ ਉਹਦੇ ਬੱਚੇ ਨਾ ਡੋਲੇ, ਨੀਹਾਂ 'ਚ ਚੁਣਕੇ ਵੀ ਉਹਦੇ ਬੱਚੇ ਨਾ ਡੋਲੇ, ਉਹਦੇ ਪੋਤਰੇ ਨਾ ਡੋਲੇ। ਅੱਜ ਕਿਤੇ ਉਹ ਮਾਂ ਆਪਣੇ ਆਪੇ ਨੂੰ ਸੰਭਾਲ ਕੇ, ਪਹਿਲਾਂ ਆਪਣੇ ਆਪੇ ਨੂੰ ਸੰਭਾਲ ਕੇ ਆਪਣੇ ਬੱਚੇ ਨੂੰ ਉਹ ਵਿਰਸੇ ਵਿੱਚ ਦਾਤ ਦੇਵੇ, ਤਾਂ ਯਕੀਨ ਜਾਣਿਓ ਮੇਰਾ ਆਪਣਾ ਭਰੋਸਾ ਹੈ ਮੇਰਾ ਸਤਿਗੁਰੂ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਸਿੱਖੀ ਦੀ ਫੁਲਵਾੜੀ ਅੱਜ ਉਵੇਂ ਹੀ ਦੁਬਾਰੇ ਖਿੜ ਸਕਦੀ ਹੈ, ਜਿਹਨੂੰ ਤੱਕ ਕੇ ਮੇਰੇ ਕਲਗੀ ਵਾਲੇ ਅੱਜ ਵੀ ਕਹਿਣਗੇ ਮੇਰਾ ਅਜੀਤ ਸਿੰਘ ਅੱਜ ਵੀ ਮੈਨੂੰ ਨਜ਼ਰ ਆਉਂਦਾ, ਅੱਜ ਵੀ ਉਹ ਸਿੱਖੀ ਦੀ ਫੁਲਵਾੜੀ ਖਿੜ ਸਕਦੀ ਹੈ ਜਿਹਦੇ ਵਿੱਚੋਂ ਸਿੱਖੀ ਦੀ ਖੁਸ਼ਬੋ ਆਵੇ। ਬੇਨਤੀ ਕਰਨ ਲੱਗਾ ਸਾਂ, ਇਹ ਭਾਈ ਤਾਰੂ ਸਿੰਘ ਇਹਦੀ ਮਾਤਾ ਨੇ ਬੜੇ ਅਦਬ ਸਤਿਕਾਰ ਨਾਲ, ਬੜਾ ਸਿੱਖੀ ਦਾ ਭਾਵਨਾ ਉਹਦੇ ਮਨ ਵਿੱਚ ਬੜਾ ਦਰਦ ਹੈ, ਬੜੇ ਪਿਆਰ ਨਾਲ ਪਾਲਿਆ। ਇਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਜਦੋਂ ਇਹ ਗੱਲ ਚੇਤੇ ਰੱਖਣ ਵਾਲੀ ਮੈਂ ਬੇਨਤੀ ਕਰਦੇ ਹਾਂ, 1727 ਤੋਂ ਲੈ ਕੇ 1745 ਤੱਕ, ਬਹੁਤ ਚੇਤੇ ਰੱਖਣ ਵਾਲੀ ਬਾਤ ਹੈ, ਇਸ ਸਮੇਂ ਵਿੱਚ ਜ਼ਕਰੀਆ ਖਾਂ ਹਾਕਮ ਰਿਹਾ ਔਰ ਜੋ ਸਿੱਖਾਂ ਨੇ ਕੁਰਬਾਨੀਆਂ ਜ਼ਕਰੀਆ ਖਾਂ ਦੇ ਵੇਲੇ ਦਿੱਤੀਆਂ ਨੇ ਨਾ, ਬਹੁਤ ਅਥਾਹ ਕੁਰਬਾਨੀਆਂ ਦਿੱਤੀਆਂ ਨੇ। ਭਾਈ ਮਨੀ ਸਿੰਘ ਦਾ ਬਹੁਤਾ ਪਰਿਵਾਰ ਇਸ ਸਮੇਂ ਵਿੱਚ ਸ਼ਹੀਦ ਹੋਇਆ। ਭਾਈ ਮਨੀ ਸਿੰਘ ਖੁਦ ਜ਼ਕਰੀਆ ਖਾਂ ਦੇ ਪਰਿਵਾਰ ਦੇ ਜ਼ਕਰੀਆ ਖਾਂ ਦੇ ਵੇਲੇ ਸ਼ਹੀਦ ਹੋਏ ਆ 1734 ਦੇ ਵਿੱਚ, ਕਿਉਂਕਿ 1727 ਤੋਂ ਲੈ ਕੇ 1745 ਤੱਕ ਦਾ ਸਮਾਂ ਹੈ, ਇਹਦੇ ਵਿੱਚ ਹੀ ਇਹ ਅਨੇਕਾਂ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। 1734 ਵਿੱਚ ਭਾਈ ਮਨੀ ਸਿੰਘ ਦੀ ਸ਼ਹਾਦਤ ਹੋਈ ਸੀ। ਬੇਨਤੀ ਕਰ ਰਿਹਾ ਸਾਂ, ਇਹਨੇ ਆਪਣੇ ਵੱਲੋਂ ਬੜਾ ਹੀ ਕਹਿਰ ਕੀਤਾ ਸੀ, ਬੜੇ ਹੀ ਪਾਪ ਕੀਤੇ ਸਨ, ਤੇ ਇਹ ਜ਼ਕਰੀਆ ਖਾਂ ਉਸ ਵੇਲੇ ਹਾਕਮ ਸੀ। ਇਧਰ ਗੁਰੂ ਕੇ ਸਿੱਖ ਆਪਣੇ ਵੱਲੋਂ ਜੰਗਲਾਂ ਵਿੱਚ ਜਾ ਕੇ ਰਹਿ ਰਹੇ ਨੇ, ਕੁਝ ਕੁਝ ਸਿੱਖ ਨੇ ਜਿਹੜੇ ਘਰਾਂ ਵਿੱਚ ਆਪਣੇ ਘਰ ਗ੍ਰਸਤੀ ਚਲਾ ਰਹੇ ਨੇ, ਬਾਕੀ ਸਿੱਖ ਜੰਗਲਾਂ ਵਿੱਚ ਨੇ। ਤੇ ਜਦੋਂ ਸਿੱਖ ਜੰਗਲਾਂ ਵਿੱਚ ਨੇ, ਉਦੋਂ ਇਹਨੇ ਜ਼ਕਰੀਆ ਖਾਂ ਨੇ ਆਪਣੇ ਸਾਥੀਆਂ ਨਾਲ ਇੱਕ ਵਿਚਾਰ ਸਾਂਝੀ ਕੀਤੀ। ਇੱਕ ਬਚਨ ਆਖਿਆ, ਕਿਮ ਭੁੱਖੇ ਮਰੇ ਇਹ ਨਾਹੀਂ, ਅੰਨ ਪਾਣੀ ਜਿਨ ਲੱਭੇ ਨਾਹੀਂ। ਇਹ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਬੋਲਨੇ। ਮੈਂ ਇੱਕ ਬੇਨਤੀ ਇਹ ਵੀ ਕਰਦੇ ਹਾਂ, ਸਾਡੀ ਕੌਮ ਪਤਾ ਨਹੀਂ ਕਿੰਨੀ ਕੁ ਸੁੱਤੀ ਪਈ ਹੈ, ਇਸ ਗ੍ਰੰਥ ਦਾ ਨਾਂ ਪੰਥ ਪ੍ਰਕਾਸ਼ ਹੈ। ਪਹਿਲਾ ਨਾਂ ਇਹਦਾ ਪੰਥ ਪ੍ਰਕਾਸ਼ ਹੈ। ਬਦਕਿਸਮਤੀ ਹੈ, ਜਿਹੜੀ ਨਵੀਂ ਐਡੀਸ਼ਨ ਆਈਆਂ ਨੇ ਉਹਦੇ ਨਾਲ ਸ੍ਰੀ ਗੁਰੂ ਪੰਥ ਪ੍ਰਕਾਸ਼ ਲਿਖ ਦਿੱਤਾ ਗਿਆ। ਗੁਰੂ ਸ਼ਬਦ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਲੱਗਦਾ, ਦੁਨੀਆਂ ਅੰਦਰ ਕੇਵਲ ਗ੍ਰੰਥ ਇੱਕ ਹੈ ਜਿਹਦੇ ਨਾਲ ਗੁਰੂ ਸ਼ਬਦ ਲੱਗਿਆ ਹੋਇਆ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਇਹ ਗੱਲ ਤੋਂ ਸੁਚੇਤ ਹੋਣਾ ਚਾਹੀਦਾ ਕੌਮ ਨੂੰ, ਆਉਣ ਵਾਲੇ ਸਮੇਂ ਚ ਇਹਨੂੰ ਇਹ ਨਹੀਂ ਪਤਾ ਲੱਗੇਗਾ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਭਾਈ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਜਾਂ ਗੁਰੂ ਪੰਥ ਗੁਰੂ ਹੈ ਜਾਂ ਹੋਰ ਜਿਹੜੇ ਬਾਕੀ ਗ੍ਰੰਥ ਨੇ ਉਹ ਗੁਰੂ ਨੇ। ਦਸਮ ਗ੍ਰੰਥ ਨਾਲ ਵੀ ਗੁਰੂ ਸ਼ਬਦ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਂ ਉਸ ਪਾਸੇ ਨਹੀਂ ਜਾਣਾ। ਬੇਨਤੀ ਕਰਨੀ ਚਾਹੁੰਦਾ, ਸੁਚੇਤ ਹੋਣ ਦੀ ਲੋੜ ਹੈ। ਹੌਲੀ ਹੌਲੀ ਉਹ ਲੋਕ ਸਾਰਾ ਕੁਝ ਕਰਦੇ ਜਾ ਰਹੇ ਨੇ, ਪਰ ਸਿੱਖ ਜਾਗਦਾ ਹੀ ਨਹੀਂ, ਪਤਾ ਨਹੀਂ ਕਿਹੜੀ ਨੀਂਦ ਰੇ ਸੁੱਤਾ ਪਿਆ। ਜਿਹੜੀ ਬੇਨਤੀ ਕਰਨਾ ਚਾਹੁੰਦਾ, ਰਤਨ ਸਿੰਘ ਭੰਗੂ ਦੇ ਇਹ ਪੰਥ ਪ੍ਰਕਾਸ਼ ਤੇ ਬੋਲਨੇ, ਕਿਵ ਭੁੱਖੇ ਮਰੇ ਇਹ ਨਾਹੀਂ, ਅੰਨ ਪਾਣੀ ਜੇ ਲੱਭੇ ਨਾਹੀਂ। ਇਹ ਭੁੱਖੇ ਕਿਉਂ ਨਹੀਂ ਮਰਦੇ ਜੰਗਲਾਂ ਵਿੱਚ, ਜਦੋਂ ਇਹਨਾਂ ਨੂੰ ਅੰਨ ਪਾਣੀ ਪ੍ਰਸ਼ਾਦਾ ਪਾਣੀ ਤਾਂ ਮਿਲਦਾ ਨਹੀਂ, ਇਹ ਕਿਵੇਂ ਰਹਿੰਦੇ ਨੇ। ਹਰ ਭਗਤ ਨਿਰੰਜਨੀਏ ਨੇ ਇਬ ਕਹੀ, ਉਸ ਵੇਲੇ ਹਰ ਭਗਤ ਨਿਰੰਜਨੀਆ। ਹੁਣ ਇੱਥੇ ਵੀ ਮੈਂ ਇੱਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਇਹ ਗੱਲ ਤਾਂ ਸਮਝ ਲੱਗਣੀ ਹੈ। ਭਾਈ ਹੰਡਾਲ ਹੋਇਆ, ਇਹ ਗੱਲ ਚੇਤਾ ਰੱਖਿਓ, ਆਪਾਂ ਇਸ ਗੱਲ ਦੀ ਵਿਚਾਰ ਕਰ ਰਹੇ ਹਾਂ, ਇੱਥੇ ਗੱਲ ਆਪਾਂ ਰੋਕੀ ਹੋਈ ਹੈ। ਜ਼ਕਰੀਆ ਖਾਂ ਅਤੇ ਹਰ ਭਗਤ ਨਿਰੰਜਨੀਆ ਤੇ ਕੁਝ ਹੋਰ ਇਹੋ ਜਿਹੇ ਗਦਾਰ ਰੋਗ ਆਪਸ ਵਿੱਚ ਵਿਚਾਰਾਂ ਕਰਦੇ ਨੇ ਵੀ ਸਿੱਖ ਘਰਾਂ ਤੋਂ ਅਸੀਂ ਕੱਢ ਦਿੱਤੇ, ਜੰਗਲਾਂ ਵਿੱਚ ਰਹਿੰਦੇ ਨੇ, ਤੇ ਭੁੱਖੇ ਕਿਉਂ ਨਹੀਂ ਮਰਦੇ, ਇਹ ਖਤਮ ਕਿਉਂ ਨਹੀਂ ਹੁੰਦੇ, ਆਖਿਰਕਾਰ ਅਸੀਂ ਖਤਮ ਕਰਦਿਆਂ ਥੱਕ ਚੱਲੇ ਹਾਂ। ਤੇ ਉਸ ਵੇਲੇ ਹਰ ਭਗਤ ਨਿਰੰਜਨੀਆ ਨੇ ਇੱਕ ਚੁਗਲੀ ਲਾਈ ਆ। ਹਰ ਭਗਤ ਨਿਰੰਜਨੀਆ ਹੁਣ ਕੌਣ ਹੈ, ਇਹ ਬੇਨਤੀ ਕਰਨਾ ਚਾਹੁੰਦਾ, ਬਹੁਤ ਧਿਆਨ ਦਿਓ। ਭਾਈ ਹੰਡਾਲ ਹੋਇਆ ਜੰਡਿਆਲੇ ਦਾ। ਜਦੋਂ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ, ਉਦੋਂ ਅੰਮ੍ਰਿਤਸਰ ਸਾਹਿਬ ਤੋਂ ਕੁਝ ਪਹਿਲਾਂ ਸਮਾਂ ਜੰਡਿਆਲਾ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ, ਇੱਥੇ ਦਾ ਸਿੱਖ ਹੋਇਆ ਬੜਾ ਸਿਦਕੀ ਸਿੱਖ ਭਾਈ ਹੰਡਾਲ। ਇਹ ਭਾਈ ਹੰਡਾਲ ਗੁਰੂ ਕਾ ਸਿੱਖ ਸੀ। ਇਹ ਇੱਕ ਵਾਰੀ ਆਟਾ ਗੁੰਨ ਰਿਹਾ ਸੀ, ਉਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਿਤਾ ਜੀ ਮਹਾਰਾਜ ਆ ਗਏ ਤੇ ਸਤਿਗੁਰੂ ਆਏ, ਤੇ ਇਹਨੇ ਭਾਈ ਹੰਡਾਲ ਨੇ ਸੋਚਿਆ, ਸਾਹਮਣੇ ਗੁਰੂ ਦੇ ਦੀਦਾਰ ਹੋ ਗਏ, ਸੋਚਿਆ ਮੈਂ ਭੱਜ ਕੇ ਜਾ ਕੇ ਹੱਥ ਧੋਵਾਂ, ਗੁਰੂ ਜੀ ਦਾ ਮੱਥਾ ਟੇਕਾਂ। ਫਿਰ ਮਨ ਵਿੱਚ ਵਿਚਾਰ ਬਣੀ, ਉਹ ਕਮਲਿਆ ਗੁਰੂ ਤੇਰੇ ਮੱਥਾ ਟਿਕਾਉਣ ਖਾਤਰ ਖੜਾ ਰਹੇਗਾ, ਤੂੰ ਹੱਥ ਧੋ ਕੇ ਆਏਗਾ। ਫਿਰ ਸੋਚਿਆ ਜੇ ਮੈਂ ਮੱਥਾ ਟੇਕਾਂ, ਗੁਰੂ ਦੇ ਮੁਬਾਰਕ ਚਰਨ ਵੀ ਲਿਬਣਗੇ ਤੇ ਗੁਰੂ ਘਰ ਦਾ ਆਟਾ ਵੀ ਬਰਬਾਦ ਹੋਏਗਾ, ਮੈਂ ਕਿਵੇਂ ਕਰਾਂ। ਇੰਨੇ ਸਮੇਂ ਵਿੱਚ ਰਹਿੰਦੇ ਕਦਮ ਵੀ ਖਤਮ ਹੋ ਗਏ ਤੇ ਗੁਰੂ ਪਾਤਸ਼ਾਹ ਬਿਲਕੁਲ ਕੋਲ ਆ ਗਏ। ਉਸ ਨੂੰ ਕੁਝ ਨਾ ਸੁੱਝੀ, ਉਹਨੇ ਦੋਵੇਂ ਹੱਥ ਪਿਛਾਂ ਕਰੇ ਤੇ ਉਵੇਂ ਹੀ ਮੱਥਾ ਟੇਕ ਦਿੱਤਾ ਗੁਰੂ ਚਰਨਾਂ ਵਿੱਚ। ਸਾਹਿਬ ਨੇ ਗਲਵੱਕੜੀ ਪਾ ਲਈ, ਕਹਿਣ ਲੱਗੇ ਦੁਨੀਆਂ ਤੋਂ ਬੜਾ ਅਜੀਬ ਮੱਥਾ ਟੇਕਿਆ, ਦੁਨੀਆਂ ਅੱਗੇ ਹੱਥ ਮੱਥਾ ਕਰਕੇ ਟੇਕਦੀ, ਤੂੰ ਪਿਛਾਂ ਕਰਕੇ ਟੇਕੇ ਨੇ, ਪਰ ਤੇਰਾ ਇਵੇਂ ਦਾ ਹੀ ਪ੍ਰਵਾਨ ਹੈ। ਸਾਹਿਬ ਨੇ ਗਲਵੱਕੜੀ ਚ ਲੈ ਲਿਆ, ਬੜਾ ਪਿਆਰ ਕੀਤਾ। ਗੁਰੂ ਅਮਰਦਾਸ ਜੀ ਦਾ ਕੱਦ ਬੜਾ ਮਧਰਾ ਸੀ, ਯਾਦ ਰੱਖਣ ਯੋਗ ਬਾਤ ਹੈ। ਖੈਰ, ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ, ਉਸ ਭਾਈ ਹੰਡਾਲ ਨੂੰ ਬਹੁਤ ਪਿਆਰ ਬਖਸ਼ਿਸ਼ ਕੀਤਾ। ਇਹ ਭਾਈ ਹੰਡਾਲ ਦਾ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਅਦਬ ਸਤਿਕਾਰ ਸੀ, ਇਹ ਜੰਡਿਆਲੇ ਦਾ ਸੀ। ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਭਾਈ ਹੰਡਾਲ ਦੇ ਪਰਿਵਾਰ ਵਿੱਚੋਂ ਹਰ ਭਗਤ ਨਿਰੰਜਨੀਆ ਹੋਇਆ, ਜਿਹੜਾ ਬਹੁਤ ਵੱਡਾ ਗਦਾਰ ਹੋਇਆ ਸਿੱਖ ਕੌਮ ਦਾ। ਇਹਨੇ ਇਹਦੇ ਪਰਿਵਾਰ ਵਿੱਚੋਂ ਇਹਨੇ ਪੁਰਾਣੇ ਗ੍ਰੰਥ ਵੀ ਸਾੜ ਦਿੱਤੇ, ਬੜਾ ਕੁਝ ਸਾੜਿਆ ਇਹਨੇ, ਬੜਾ ਕੁਝ ਇਹਨੇ ਬਰਬਾਦੀ ਕੀਤੀ ਸਿੱਖ ਕੌਮ ਦੀ, ਤੇ ਇਹਨੇ ਭਾਈ ਹੰਡਾਲ ਨੂੰ ਗੁਰੂ ਬਣਾਉਣ ਵਾਸਤੇ ਦੁਬਾਰੇ ਗ੍ਰੰਥ ਵੀ ਲਿਖੇ। ਇਹ ਕੌਮ ਦਾ ਉਸ ਵੇਲੇ ਸੁਚੇਤ ਸਨ ਸਾਡੇ ਸਿੱਖ ਤੇ ਉਹਨਾਂ ਨੂੰ ਇਸ ਗੱਲ ਚ ਪ੍ਰਚਲਿਤ ਨਹੀਂ ਹੋ ਸਕੇ, ਗੱਲ ਵੱਖਰੀ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਨੇੜੇ ਕਰਦੇ ਹਾਂ। ਇਸ ਭਾਈ ਹੰਡਾਲ ਨੇ ਪਰਿਵਾਰ ਵਿੱਚੋਂ ਇਹ ਗਦਾਰ ਨਿਕਲਿਆ ਹੋਇਆ ਹਰਭਗਤ ਨਿਰੰਜਣੀਆ ਇਹ ਇੱਕ ਗੱਲ ਕਹਿੰਦਾ, ਹਰਭਗਤ ਨਿਰੰਜਣੀਏ ਨੇ ਇਹ ਕਹੀ, ਮਾਝੇ ਵਿਖੇ ਪੂਲਾ ਪਿੰਡ ਇੱਕ ਅਹੀ। ਕਹਿਣ ਲੱਗੇ ਇੱਕ ਮਾਝੇ ਦੇ ਵਿੱਚ ਇੱਕ ਪੂਲਾ ਪਿੰਡ ਹੈ, ਉੱਥੇ ਭਾਈ ਤਾਰੂ ਸਿੰਘ ਵਸਦਾ ਹੈ। ਤਾਰੂ ਸਿੰਘ ਤੇ ਖੇਤੀ ਕਰੇ ਰਹੇ ਪਿੰਡ ਸਾਥ ਹਾਲਾ ਭਰੇ। ਕਹਿਣ ਲੱਗੇ ਭਾਈ ਤਾਰੂ ਸਿੰਘ ਉਸ ਪਿੰਡ ਵਿੱਚ ਰਹਿੰਦਾ, ਸਾਰੇ ਨਗਰ ਨਾਲ ਮਿਲਵਰਤਨ ਉਹਦਾ ਬਹੁਤ ਚੰਗਾ, ਬੜਾ ਮਿਲਵਰਤਨ ਹੋ ਕੇ ਰਹਿੰਦਾ ਤੇ ਉਹ ਖੇਤੀ ਕਰਦਾ। ਦਹਿ ਹਾਕਮ ਕਿਛ ਬਚੇ ਖਾਹੇ ਬਾਕੀ ਬਚੇ ਸਿੰਘਨ ਪਹੁੰਚਾਹੇ। ਕਹਿਣ ਲੱਗੇ ਉਹ ਹਾਕਮ ਨੂੰ ਵੀ ਕੁਝ ਦਿੰਦੇ ਨੇ, ਆਪਣੇ ਵੱਲੋਂ ਟੈਕਸ ਵੀ ਭਰਦੇ ਨੇ ਤਾਂ ਕਿ ਸ਼ੱਕ ਨਾ ਕੋਈ ਕਰੇ, ਅਤੇ ਦੂਜੇ ਪਾਸੇ ਕੁਝ ਆਪ ਵੀ ਖਾਂਦੇ ਨੇ ਪਰ ਆਪ ਬੜਾ ਥੋੜਾ ਖਾਂਦੇ ਨੇ, ਬਹੁਤ ਥੋੜਾ ਖਾਂਦੇ ਨੇ ਆਪ, ਤੇ ਜੋ ਕੁਝ ਬਾਕੀ ਬਚਦਾ ਉਹ ਸਿੰਘਾਂ ਦੇ ਕੋਲ ਜੰਗਲਾਂ ਵਿੱਚ ਪਹੁੰਚਾਉਂਦੇ ਨੇ। ਯਾਦ ਰੱਖਣ ਯੋਗ ਬਾਤ ਹੈ, ਮਾਤਾ ਜੀ ਭਾਈ ਤਾਰੂ ਸਿੰਘ ਦੀ ਮਾਤਾ ਪ੍ਰਸ਼ਾਦੇ ਪਾਣੀ ਬਣਾ ਰਿਹਾ ਕਰਦੀ ਸੀ, ਉਸ ਵੇਲੇ ਉਹ ਲੈ ਜਾਇਆ ਕਰਦਾ ਸੀ ਤੇ ਕੁਝ ਆਪਣੇ ਵੱਲੋਂ ਅਨਾਜ ਉਹਨਾਂ ਨੂੰ ਦੇ ਆਇਆ ਕਰਦਾ ਸੀ, ਇੱਕ ਵਕਤ ਦਾ ਦੋ ਵਕਤ ਦਾ ਪ੍ਰਸ਼ਾਦਾ ਪਾਣੀ ਦੇ ਆਉਣਾ ਤੇ ਨਾਲ ਕੁਝ ਲੰਮੇ ਸਮੇਂ ਵਾਸਤੇ ਅਨਾਜ ਦੇ ਆਉਣਾ, ਵੀ ਜੇ ਮੈਂ ਨਾ ਵੀ ਆ ਸਕਿਆ ਦੋ ਚਾਰ ਦਸ ਦਿਨ, ਕਈ ਵਾਰੀ ਹਾਲਾਤ ਨਹੀਂ ਸੁਖਾਵੇਂ ਹੁੰਦੇ, ਤੇ ਉਹ ਉਹਨਾਂ ਪ੍ਰਸ਼ਾਦੇ ਪਾਣੀ ਨਾਲ ਜੰਗਲਾਂ ਵਿੱਚ ਗੁਰੂ ਕੇ ਸਿੱਖ ਵਕਤ ਸਰਦੇ ਸਨ। ਜਦੋਂ ਇਹ ਗੱਲ ਦਾ ਪਤਾ ਲੱਗਿਆ ਉਸ ਵੇਲੇ ਜ਼ਕਰੀਆ ਖਾਨ ਨੇ ਪਾਪੀ ਨੇ ਗੁਰੂ ਕੇ ਸਿੱਖ ਨੂੰ ਇਹ ਪੂਲਾ ਪਿੰਡ ਵਿੱਚੋਂ ਜਾ ਕੇ ਆਪਣੀ ਫੌਜ ਦੇ ਕੁਝ ਬੰਦੇ ਤੇ ਇਹਨੂੰ ਗ੍ਰਿਫਤਾਰ ਕਰਵਾ ਕੇ ਮੰਗਾ ਲਿਆ। ਇਹ ਆ ਗਿਆ, ਆਖਿਰਕਾਰ ਇਹਨੂੰ ਲਾਹੌਰ ਵਿੱਚ ਲਿਆਂਦਾ ਗਿਆ। ਇਹਨੂੰ ਪਹਿਲਾਂ ਬੜੇ ਤਸੀਹੇ ਦਿੱਤੇ ਆਪਣੇ ਵੱਲੋਂ, ਕੋਸ਼ਿਸ਼ ਕੀਤੀ, ਭੁੱਖਾ ਵੀ ਰੱਖਿਆ, ਪਰ ਇਹ ਗੁਰੂ ਕਾ ਸਿੱਖ ਅਡੋਲ ਰਿਹਾ। ਆਖਿਰਕਾਰ ਇਹਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਸੀ ਜ਼ਕਰੀਆ ਖਾਨ ਨੂੰ, ਇਹ ਹੁਣ ਵੀ ਚੇਤੇ ਰੱਖਣ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ, ਸਿੱਖ ਨਹੀਂ ਮਰਦਾ ਜਿਹਦਾ ਬੱਚਾ ਮਾਰ ਦਿਓ, ਸਿੱਖ ਨਹੀਂ ਮਰਦਾ ਜਿਹਦਾ ਘਰ ਬਰਬਾਦ ਕਰ ਦਿਓ, ਸਿੱਖ ਨਹੀਂ ਮਰਦਾ ਜਿਹਦਾ ਧਨ ਦੌਲਤ ਲੁੱਟ ਲਵੋ, ਸਿੱਖ ਨਹੀਂ ਮਰਦਾ ਜਿਹਦੀ ਜ਼ਿੰਦਗੀ ਬਰਬਾਦ ਕਰ ਦਿਓ, ਸਿੱਖ ਉਸ ਦਿਨ ਮਰ ਜਾਂਦਾ ਜਿਸ ਦਿਨ ਇਹਨੂੰ ਇਹਦੇ ਗੁਰੂ ਤੋਂ ਤੋੜ ਦਿਓ, ਜਿਸ ਦਿਨ ਇਹਨੂੰ ਗੁਰੂ ਤੋਂ ਵਿਛੋੜ ਦਿਓ, ਇਹ ਸਿੱਖ ਉਸ ਦਿਨ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਹ ਨਹੀਂ ਜਿਉ ਸਕੇਗਾ, ਮਰ ਜਾਏਗਾ, ਜਿਹੜਾ ਗੁਰੂ ਚਰਨਾਂ ਵਿੱਚ ਜੁੜਿਆ ਹੋਇਆ ਗੁਰੂ ਤੋਂ ਬਿਨਾਂ ਨਹੀਂ ਜੁੜ ਸਕਦਾ। ਜਦੋਂ ਇਹ ਗੱਲ ਉਹਨੂੰ ਪਤਾ ਲੱਗੀ, ਜ਼ਕਰੀਆ ਖਾਨ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਕਹਿਣ ਲੱਗੇ ਮੈਂ ਇਸ ਕੇਸਾਂ ਦੀ ਬੇਅਦਬੀ ਕਰਾਂਗਾ, ਕੇਸਾਂ ਦੀ ਬੇਅਦਬੀ ਕਰਾਂਗਾ ਮੈਂ ਇਸਦੇ। ਉਹਨੇ ਕੋਸ਼ਿਸ਼ ਕੀਤੀ ਭਾਈ ਤਾਰੂ ਸਿੰਘ ਨੂੰ ਸਾਹਮਣੇ ਬਿਠਾ ਕੇ ਬਚਨ ਆਖੇ, ਕਹਿਣ ਲੱਗੇ ਵੀ ਸੱਜਣਾ ਜਾਂ ਤਾਂ ਮੁਸਲਮਾਨ ਹੋ ਜਾ ਜਾਂ ਫਿਰ ਤੂੰ ਇਸ ਮੌਤ ਲਈ ਤਿਆਰ ਹੋ ਜਾ। ਹੁਣ ਭਾਈ ਤਾਰੂ ਸਿੰਘ ਨੇ ਜੋ ਜਵਾਬ ਦਿੱਤਾ ਨਾ ਉਹ ਬੜਾ ਪਿਆਰਾ, ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਨੇ ਲਿਖਿਆ, ਬੜਾ ਪਿਆਰਾ ਬਚਨ। ਉਹ ਕਹਿੰਦੇ ਨੇ, ਜੋ ਤੂੰ ਹਮ ਪੇ ਹੈ ਮਿਹਰਬਾਨ, ਜੇ ਤੂੰ ਮੇਰੇ ਤੇ ਤਰਸ ਕਰਨਾ ਨਾ, ਜ਼ਕਰੀਆ ਖਾਨ ਨੇ ਤਰਸ ਕੀਤਾ ਸੀ ਵੀ ਤੇਰੀ ਦੇਖ ਜਵਾਨੀ ਕਿੱਡੀ ਹੈ, ਭਾਈ ਤਾਰੂ ਸਿੰਘ ਜਵਾਨ ਬਹੁਤ ਸੀ, ਦੇਖ ਤੇਰੀ ਜਵਾਨੀ ਕਿੱਡੀ ਹੈ, ਤੂੰ ਆਪਣੀ ਜਵਾਨੀ ਤੇ ਤਰਸ ਕਰ, ਤੇਰੀ ਭੈਣ ਕੱਲੀ ਘਰੇ ਵਿਆਹੁਣ ਵਾਲੀ ਹੈ ਤੂੰ ਉਹਦੇ ਤੇ ਤਰਸ ਕਰ, ਤੂੰ ਆਪਣੀ ਮਾਂ ਦੇ ਬੁੱਢੇ ਹੱਡਾਂ ਤੇ ਤਰਸ ਕਰ, ਤੂੰ ਘਰ ਵਿੱਚ ਇੱਕੋ ਇੱਕ ਪੁੱਤ ਕਮਾਊ ਹੈ, ਪਰ ਇਹ ਤੇਰਾ ਪਿਓ ਸਿਰ ਤੇ ਨਹੀਂ ਉਹ ਰੁੜ ਜਾਣਗੇ ਕਮਲਿਆ, ਤੂੰ ਆਪਣੇ ਆਪ ਤੇ ਤਰਸ ਕਰ ਤੇ ਮੈਂ ਤੈਨੂੰ ਤੇ ਇਸ ਤਰਸ ਕਰਕੇ ਮੈਂ ਤੈਨੂੰ ਛੱਡ ਦਿੰਦਾ, ਜਾ ਤੂੰ ਕੁਝ ਕੇਸਾਂ ਦੀ ਬੇਅਦਬੀ ਕਰਵਾ ਦੇ, ਕੁਝ ਆਪਣੇ ਵੱਲੋਂ ਸਿੱਖੀ ਨੂੰ ਪਤਤ ਹੋ ਜਾ ਤੇ ਮੈਂ ਤੈਨੂੰ ਛੱਡ ਦਿੰਦਾ, ਘਰ ਚਲਾ ਜਾ। ਹੁਣ ਭਾਈ ਤਾਰੂ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਜੋ ਤੁਮ ਹਮ ਪੇ ਹੈ ਮਿਹਰਬਾਨ, ਆਖ ਨਾ ਹਮੇ ਹੋ ਮੁਸਲਮਾਨ। ਕਹਿਣ ਲੱਗੇ ਜੇ ਤੈਨੂੰ ਮੇਰੇ ਤੇ ਤਰਸ ਆਉਂਦਾ ਨਾ, ਮੈਂ ਮੰਨਦਾ ਤੇਰੇ ਮਨ ਵਿੱਚ ਤਰਸ ਹੋ ਸਕਦਾ, ਜੇ ਤੈਨੂੰ ਮੇਰੇ ਤੇ ਤਰਸ ਆਉਂਦਾ ਨਾ, ਤੈਨੂੰ ਮੇਰੇ ਨਾਲ ਪਿਆਰ ਜਾਗਦਾ ਨਾ ਕੁਝ, ਜੇ ਤੈਨੂੰ ਮੇਰੀ ਜਵਾਨੀ ਤੇ ਤਰਸ ਆਉਂਦਾ ਤਾਂ ਫਿਰ ਇੱਕ ਕੰਮ ਕਰ, ਮੁੜ ਕੇ ਮੈਨੂੰ ਇਹ ਨਾ ਕਹੀ ਵੀ ਤੂੰ ਮੁਸਲਮਾਨ ਬਣ ਜਾ। ਜੋ ਤੁਮ ਹਮ ਪੇ ਹੈ ਮਿਹਰਬਾਨ, ਆਖ ਨਾ ਹਮੇ ਹੋ ਮੁਸਲਮਾਨ, ਫਿਰ ਮੈਨੂੰ ਇਹ ਨਾ ਕਹਿ ਵੀ ਤੂੰ ਮੁਸਲਮਾਨ ਬਣ ਜਾ ਜੇ ਤੈਨੂੰ ਮੇਰੇ ਤੇ ਤਰਸ ਆਉਂਦਾ, ਜੇ ਤੈਨੂੰ ਮੇਰੇ ਤੇ ਤਰਸ ਆਉਂਦਾ ਮੈਨੂੰ ਮੇਰੇ ਗੁਰੂ ਦੀ ਗੋਦ ਵਿੱਚ ਪਹੁੰਚਾ ਦੇ, ਮੈਂ ਗੁਰੂ ਦੀ ਗੋਦ ਵਿੱਚ ਪਹੁੰਚ ਕੇ ਤੇਰਾ ਧੰਨਵਾਦ ਕਰਾਂਗਾ। ਜਦੋਂ ਜ਼ਕਰੀਆ ਖਾਨ ਨੇ ਗੱਲ ਸੁਣੀ ਉਹਨੇ ਉਸ ਵੇਲੇ ਇੱਕ ਬਚਨ ਆਖਿਆ, ਕਹਿਣ ਲੱਗੇ ਬਈ ਭਲਿਆ ਪੁਰਖਾ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਂ ਬੜੇ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ, ਬੜੇ ਤਸੀਹੇ ਦਿੱਤੇ ਨੇ ਆਪਣੇ ਵੱਲੋਂ ਬੇਅੰਤ। ਮੈਂ ਹੁਣ ਇਹ ਢੰਗ ਵੀ ਭੁੱਲ ਗਿਆ, ਮੈਂ ਇੰਨੇ ਤਸੀਹੇ ਦਿੱਤੇ ਨੇ, ਮੈਨੂੰ ਢੰਗ ਵੀ ਨਹੀਂ ਆਉਂਦਾ ਮੈਂ ਕਿੰਨੇ ਕੁ ਤਸੀਹੇ ਦੇ ਸਕਾਂ। ਹੁਣ ਤੂੰ ਦੱਸ ਵੀ ਤੈਨੂੰ ਕਿਹੋ ਜਿਹੀ ਮੌਤ ਦਿਆਂ, ਤੂੰ ਦੱਸ ਤੈਨੂੰ ਕਿਹੋ ਜਿਹੀ ਮੌਤ ਦਿਆਂ ਮੈਂ। ਤੇ ਉਸ ਵੇਲੇ ਗੁਰੂ ਕੇ ਸਿੱਖ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਵੀ ਜਿਹੋ ਜਿਹੀ ਮੌਤ ਤੈਨੂੰ ਚੰਗੀ ਲੱਗਦੀ ਹੈ ਨਾ, ਤੂੰ ਆਪਣੀ ਮੌਤ ਚਾਹੁੰਦਾ ਤੇ ਉਹੀ ਜੀ ਮੌਤ ਦੇ, ਮੈਂ ਉਹੀ ਜੀ ਮੌਤ ਲੈਣ ਲਈ ਤਿਆਰ ਹੈ। ਜ਼ਕਰੀ ਅੱਖਾਂ ਬੜਾ ਹੱਸਿਆ, ਕਹਿਣ ਲੱਗੇ ਤੇਰੀ ਮੌਤ ਅਤੇ ਮੇਰੀ ਮੌਤ ਦਾ ਕੀ ਸੰਬੰਧ, ਤੇਰੀ ਮੌਤ ਅਤੇ ਮੇਰੀ ਮੌਤ ਦਾ ਕੀ ਸੰਬੰਧ ਹੈ। ਉਹਨੇ ਆਖਿਆ, ਸੱਜਣਾ ਤੂੰ ਬੜੇ ਸਿੰਘ ਸ਼ਹੀਦ ਕੀਤੇ ਨੇ, ਬੜਾ ਤੂੰ ਪਾਪ ਕਮਾ ਲਿਆ, ਹੁਣ ਵਕਤ ਆ ਗਿਆ ਤੈਨੂੰ ਇਹ ਆਪਣੀ ਮੌਤ ਚੁਣਨੀ ਪਏਗੀ। ਖੈਰ ਮੈਂ ਇੱਕ ਬੇਨਤੀ ਕਰਦਿਆਂ ਵਿੱਚੋਂ ਗੱਲ ਸਮਝ ਲੱਗ ਜਾਏ। ਭਾਈ ਤਾਰੂ ਸਿੰਘ ਨੂੰ ਹੁਕਮ ਹੋਇਆ ਭਾਈ ਤੇਰੇ ਕੇਸ ਉਤਾਰੇ ਜਾਣਗੇ। ਉਹਨੇ ਆਖਿਆ ਵੀ ਕੇਸ ਨਹੀਂ ਉਤਰ ਸਕਦੇ, ਕੇਸ ਨਹੀਂ ਮੈਂ ਦੇ ਸਕਦਾ, ਇੱਕ ਵੀ ਕੇਸ ਨਹੀਂ ਦੇ ਸਕਦਾ, ਤੂੰ ਚਾਹਵੇਂ। ਉਹਨੇ ਆਖਿਆ ਤੂੰ ਕੇਸਾਂ ਦੀ ਗੱਲ ਕਰਦਾ, ਮੈਂ ਤੇਰੀ ਖੋਪਰੀ ਉਤਾਰ ਦਿਆਂਗਾ। ਉਹਨੇ ਆਖਿਆ ਤੂੰ ਖੋਪਰੀ ਉਤਾਰ ਲੈ। ਉਹਨੇ ਉਸ ਵੇਲੇ ਕੋਸ਼ਿਸ਼ ਕੀਤੀ, ਜਿਹੜਾ ਪਹਿਲਾ ਉਪਰਾਲਾ ਕੀਤਾ ਪੰਥ ਪ੍ਰਕਾਸ਼ ਦੇ ਬੋਲਣੇ, ਮੈਂ ਬੇਨਤੀ ਕਰਾਂ, ਉਹਨੇ ਪਹਿਲਾ ਵਚਨ ਕੀਤਾ, ਕਹਿਣ ਲੱਗੇ ਮੈਂ ਤੇਰੇ ਸਿਰ ਵਿੱਚ ਜੁੱਤੀਆਂ ਮਾਰ ਮਾਰ ਕੇ ਇਹਦੇ ਸਿਰ ਦੇ ਕੇਸ ਲਾ ਦਿਆਂਗਾ। ਉਸ ਵੇਲੇ ਭਾਈ ਤਾਰੂ ਸਿੰਘ ਨੇ ਜੋ ਜਵਾਬ ਦਿੱਤਾ ਨਾ, ਉਹ ਵੀ ਰਤਨ ਸਿੰਘ ਭੰਗੂ ਨੇ ਅੰਕਿਤ ਕੀਤਾ ਹੋਇਆ। ਕਹਿਣ ਲੱਗੇ ਇਹ ਜੁੱਤੇ ਤੁਮਰੇ ਸਿਰ ਪਾਹੇਂਗੇ। ਕਹਿਣ ਲੱਗੇ ਜਿਹੜੇ ਤੂੰ ਮੇਰੇ ਜੁੱਤੀਆਂ ਦੀ ਗੱਲ ਕਰਦਾ ਨਾ, ਇਹ ਤੇਰੇ ਸਿਰ ਤੇ ਪੈਣਗੇ। ਸਾਡੇ ਉੱਤੇ ਤਾਂ ਗੁਰੂ ਦੀ ਏਡੀ ਕਿਰਪਾ ਹੈ, ਮਾਲਕ ਦੀ ਰਹਿਮਤ ਹੈ, ਜੋ ਸਿੰਘ ਪੂਰੇ ਸਤਿਗੁਰੂ ਤਿੰਨ ਸਿਰ ਹੋਵਨ ਵਾਲ। ਕਹਿਣ ਲੱਗੇ ਜਿਹੜਾ ਪੂਰੇ ਸਤਿਗੁਰੂ ਦਾ ਸਿੱਖ ਹੈ ਨਾ, ਉਹਦੇ ਸਿਰ ਤੇ ਤੂੰ ਵਾਲ ਜੁੱਤੀਆਂ ਨਾਲ ਨਹੀਂ ਲਾ ਸਕਦਾ, ਤੈਨੂੰ ਭੁਲੇਖਾ ਹੈ। ਇਹ ਤਾਂ ਹੋ ਸਕਦਾ ਤੈਨੂੰ ਮੌਤ ਅਜਿਹੀ ਆਵੇ ਤੇਰੇ ਸਿਰ ਤੇ ਜੁੱਤੀਆਂ ਪਹਿਣ। ਤੇ ਉਹਨੇ ਆਖਿਰਕਾਰ ਇੱਕ ਬਚਨ ਆਖਿਆ ਸੀ ਵੀ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ, ਜਿਹੜੀ ਗੱਲ ਮੈਂ ਦੁਹਰਾਉਣੀ ਚਾਹੁੰਦਾ। ਉਹਨੇ ਆਖਿਆ ਸੀ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ। ਕਹਿਣ ਲੱਗਿਆ ਵੀ ਜਿਹੋ ਜਿਹੀ ਤੈਨੂੰ ਚਾਹੀਦੀ ਹੈ। ਹੁਣ ਜ਼ਕਰੀਆ ਖਾਨ ਨੇ ਜਦੋਂ ਇਹ ਗੱਲ ਸੁਣੀ, ਉਹਨੇ ਆਖਿਆ ਵੀ ਚੰਗਾ ਮੈਂ ਉਪਰਾਲਾ ਕਰਨਾ। ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਉਹ ਨਾਈ ਨੂੰ ਬੁਲਾਇਆ ਤੇ ਨਾਈ ਨੂੰ ਬੁਲਾ ਕੇ ਕੇਸ ਕੱਟਣੇ ਚਾਹੇ, ਪਰ ਇਤਿਹਾਸ ਇਹ ਗੱਲ ਆਖਦਾ, ਇਉਂ ਕਹਿ ਲਓ ਵੀ ਸਿੱਖ ਦਾ ਪ੍ਰਭਾਵ ਇਤਨਾ ਹੋਵੇਗਾ, ਬੰਦਗੀ ਇਤਨੀ ਹੋਵੇਗੀ, ਨਿਰੰਕਾਰ ਨਾਲ ਜੁੜਿਆ ਹੋਇਆ ਇੰਨਾ ਹੋਵੇਗਾ ਭਈ ਉਹਦੇ ਕੇਸ ਉਹ ਕੱਟ ਨਾ ਸਕਿਆ, ਉਹਦੇ ਕੋਲ ਕੋਈ ਤਾਕਤ ਨਾ, ਉਹਦੇ ਕੋਲ ਅੱਖਾਂ ਵਿੱਚ ਅੱਖਾਂ ਪਾ ਕੇ ਉਹਦੇ ਕੋਲ ਤਾਕਤ ਨਾ ਰਹਿ ਸਕੀ, ਉਹ ਗੁਰੂ ਦੇ ਸਿੱਖ ਦੇ ਕੇਸਾਂ ਦੀ ਬੇਅਦਬੀ ਕਰ ਸਕੇ। ਆਖਿਰਕਾਰ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਜਦੋਂ ਹੁਣ ਕੰਮ ਨਹੀਂ ਬਣਿਆ, ਉਹਨੇ ਇੱਕ ਮੋਚੀ ਬੁਲਾਇਆ। ਦੇਖੋ ਸਿੱਖਾਂ ਦੇ ਕਿਹੋ ਜਿਹੇ ਤਸੀਹੇ ਚੱਲੇ ਨੇ, ਆਪਾਂ ਤਾਂ ਸਿਰਫ ਕਹਿ ਦਿੰਦੇ ਹਾਂ ਨਾ। ਉਸ ਵੇਲੇ ਉਹਨੇ ਇੱਕ ਮੋਚੀ ਬੁਲਾਇਆ, ਮੋਚੀ ਬੁਲਾ ਕੇ ਉਹਨੇ ਕੋਸ਼ਿਸ਼ ਕੀਤੀ ਤੇ ਉਸੇ ਵੇਲੇ ਗੁਰੂ ਕੇ ਸਿੱਖ ਨੂੰ ਇੱਕ ਪਾਸੇ ਹਥੌੜਾ ਪਕੜ ਲਿਆ, ਇੱਕ ਪਾਸੇ ਉਹਨੇ ਰੰਬਾ ਪਕੜ ਲਿਆ, ਗੁਰੂ ਕਾ ਸਿੱਖ ਚੌਂਕੜਾ ਲਾ ਕੇ ਬੈਠ ਗਿਆ। ਉਹਨੇ ਰੰਬੇ ਦੇ ਨਾਲ ਇੱਥੋਂ ਖੋਪਰੀ ਸਾਰੀ ਦੀ ਸਾਰੀ ਉਤਾਰ ਕੇ ਰੱਖ ਦਿੱਤੀ। ਸੋਚ ਕੇ ਦੇਖੋ, ਇੱਕ ਰੰਬੇ ਦੇ ਨਾਲ ਉਹਨੇ ਹਥੌੜੇ ਦੇ ਨਾਲ ਗੁਰੂ ਕੇ ਸਿੱਖ ਦੀ ਖੋਪਰੀ ਕਿਵੇਂ ਉਤਾਰੀ ਹੋਵੇਗੀ। ਪਰ ਉਹ ਸਿਦਕੋ ਨਾ ਡੋਲਿਆ, ਸਿਦਕੋ ਨਾ ਡੋਲਿਆ, ਉਵੇਂ ਹੀ ਅਡੋਲ ਬੈਠਾ, ਉਵੇਂ ਹੀ ਅਡੋਲ ਬੈਠਾ। ਉਹਦੀ ਖੋਪਰੀ ਲਾ ਕੇ ਜ਼ਾਲਮ ਲੈ ਗਿਆ, ਪਰ ਉਹ ਉਵੇਂ ਹੀ ਬੈਠਾ। ਇਤਿਹਾਸ ਇਹ ਗੱਲ ਆਖਦਾ, 21 ਦਿਨ ਭਾਈ ਤਾਰੂ ਸਿੰਘ ਜਿਉਂਦਾ ਰਿਹਾ ਬਿਨਾਂ ਖੋਪਰੀ ਤੋਂ, 21 ਦਿਨ। ਇਧਰਲੇ ਪਾਸੇ ਉਸ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਇਹ ਵੀ ਪੰਥ ਪ੍ਰਕਾਸ਼ ਵਿੱਚ ਹੈ, ਮੈਂ ਬੇਨਤੀ ਕਰਾਂ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਹੁਣ ਗੁਰੂ ਕੇ ਸਿੱਖ ਦੇ ਬਚਨ ਪੂਰੇ ਹੋਣੇ ਸਨ। ਬਹੁਤ ਧਿਆਨ ਦਿਓ ਜੇ, ਮੈਂ ਫਿਰ ਗੱਲ ਇੱਕ ਵਾਰੀ ਇੱਥੇ ਥੋੜੀ ਜਿਹੀ ਵਿਚਾਰ ਵਿੱਚ ਰੱਖਿਓ ਜੇ। ਜਦੋਂ ਬਾਬਾ ਬੰਦਾ ਬਹਾਦਰ ਸਿੰਘ ਦੀ ਮੌਤ ਹੋਈ ਸੀ ਨਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਖਿਮਾ ਕਰਿਓ ਜੇ ਕਈ ਵਾਰੀ ਸ਼ਬਦ ਮੌਤ ਨਿਕਲ ਜਾਂਦਾ ਹੈ, ਜਦੋਂ ਉਹਨਾਂ ਦੀ ਸ਼ਹਾਦਤ ਹੋਈ ਸੀ, ਸਿੰਘਾਂ ਲਈ ਇਹ ਸ਼ਬਦ ਨਹੀਂ ਹੋ ਸਕਦਾ, ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਾਂ ਜਦੋਂ ਉਹਨਾਂ ਨੇ ਫਰਕਸ਼ੀਅਰ ਨੇ ਜਦੋਂ ਇਹ ਉਹਨਾਂ ਨੂੰ ਸ਼ਹਾਦਤ ਦਾ ਜੰਪ ਲਾਇਆ ਤਾਂ ਉਸ ਵੇਲੇ ਵੀ ਇੱਕ ਬਚਨ ਸਾਂਝਾ ਹੋਇਆ ਸੀ। ਕਹਿਣ ਲੱਗੇ ਵੀ ਤੂੰ ਕਿਹੋ ਜਿਹੀ ਮੌਤ ਚਾਹੁੰਦਾ। ਉਹਨੇ ਆਖਿਆ ਸੀ ਸੱਜਣਾ ਜਿਉਂ ਜੀ ਮੌਤ ਮਰਜ਼ੀ ਮਾਰ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤਾਂ ਗੁਰੂ ਦੇ ਹਵਾਲੇ ਜ਼ਿੰਦਗੀ ਕੀਤੀ, ਪਰ ਇਹ ਸੋਚ ਕੇ ਮਾਰੀ ਵੀ ਕੱਲ੍ਹ ਤੇਰੀ ਜ਼ਿੰਦਗੀ ਮੇਰੀ ਖਤਮ ਹੋਣੀ ਹੈ। ਇਹ ਗੱਲ ਨੂੰ ਫਰਕਸ਼ੀਅਰ ਨੇ ਵੀ ਨਹੀਂ ਸੀ ਸਮਝਿਆ, ਪਰ ਚੇਤਾ ਰੱਖਿਓ ਜਿਵੇਂ ਬਾਬਾ ਬੰਦਾ ਬਹਾਦਰ ਦੀਆਂ ਅੱਖਾਂ ਵਿੱਚ ਗਰਮ ਸਰੀਏ ਕਰਕੇ ਉਹਦੇ ਵਿੱਚ ਪਾਏ ਗਏ ਸਨ, ਉਹਨੂੰ ਸ਼ੀਰ ਕੀਤਾ ਗਿਆ ਸੀ, ਉਵੇਂ ਹੀ ਵਕਤ ਆਉਣ ਤੇ ਇਹਦੇ ਸੱਯਦ ਭਰਾਵਾਂ ਨੇ ਫਰਕਸ਼ੀਅਰ ਦੇ ਵੀ ਇਵੇਂ ਅੱਖਾਂ ਦੇ ਵਿੱਚ ਸਰੀਏ ਪਾਏ ਗਏ ਸੀ। ਯਾਦ ਰੱਖਣ ਯੋਗ ਬਾਤ ਹੈ, ਇਹਨੂੰ ਵੀ ਇਹਦੇ ਭਰਾਵਾਂ ਨੇ ਇਵੇਂ ਹੀ ਬਹੁਤ ਬੁਰੀ ਮੌਤ ਮਾਰਿਆ ਸੀ, ਕਿਉਂਕਿ ਇਹਨੇ ਬਾਬਾ ਬੰਦਾ ਬਹਾਦਰ ਸਿੰਘ ਨੂੰ ਇਹੋ ਜਿਹੀ ਸ਼ਹਾਦਤ ਦਿੱਤੀ ਸੀ। ਗੁਰੂ ਕੇ ਸਿੱਖਾਂ ਦੇ ਬਚਨ ਨੇ ਨਾ ਜਿਹੜੇ, ਇੱਕ ਵਾਰੀ ਰੱਬੀ ਬਾਣੀ ਦਾ ਬਚਨ ਕਹਿੰਦੇ ਆ, ਹਜ਼ੂਰ ਆਖਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ। ਰੱਬ ਦਾ ਸੇਵਕ ਜੋ ਕੁਝ ਵੀ ਮੁਖ ਤੋਂ ਬੋਲਦਾ ਨਾ, ਇਹਾਂ ਉਹਾਂ ਸੱਚ ਹੋਵੇ, ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੱਚ ਹੁੰਦਾ, ਉਹਦੀ ਗੱਲ ਨੂੰ ਕਦੇ ਕੋਈ ਮੋੜ ਨਹੀਂ ਸਕਦਾ। ਨਿਰੰਕਾਰ ਉਹਦੇ ਕੀਤੇ ਤੇ ਕਰਿਆ ਕਰਦਾ, ਜੋ ਕੁਝ ਪਰਮੇਸ਼ਰ ਦਾ ਪਿਆਰਾ ਚਾਹੁੰਦਾ ਉਹ ਨਿਰੰਕਾਰ ਆਪਣੇ ਪਿਆਰੇ ਲਈ ਕਰ ਦਿੰਦਾ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਅੱਜ ਗੁਰੂ ਕੇ ਸਿੱਖ ਦੀ ਖੋਪੜੀ ਉਤਾਰ ਦਿੱਤੀ ਗਈ, ਅਡੋਲ ਬੈਠਾ। ਉਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਉਹਨੇ ਉਸ ਵੇਲੇ ਜਦੋਂ ਬੜਾ ਤੜਫਦਾ, ਬਹੁਤ ਤੜਫਦਾ, ਕੋਈ ਹੱਲ ਨਹੀਂ ਨਿਕਲਦਾ, ਤਾਂ ਉਸ ਵੇਲੇ ਇੱਕ ਸਿੱਖ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੱਜਣਾ ਤੇਰੇ ਇਹਨਾਂ ਜਿਹੜੇ ਇਹ ਤੈਨੂੰ ਇਹ ਮੁਸ਼ਕਲ ਬਣੀ ਹੈ ਨਾ, ਇਹਦਾ ਇਲਾਜ ਇਹਨਾਂ ਵੈਦਾਂ ਹਕੀਮਾਂ ਕੋਲ ਨਹੀਂ ਹੈ, ਇਹਦਾ ਇਲਾਜ ਇਹਨਾਂ ਵੈਦਾਂ ਹਕੀਮਾਂ ਕੋਲ ਨਹੀਂ ਹੈ। ਉਹਨੇ ਆਖਿਆ ਫਿਰ ਇਹਦਾ ਇਲਾਜ ਕਿੱਥੇ ਹੋ ਸਕਦਾ? ਕਹਿਣ ਲੱਗੇ ਇਲਾਜ ਤਾਂ ਹੈ, ਪਰ ਜੇ ਤੈਨੂੰ ਮੈਂ ਦੱਸਾਂ ਤਾਂ ਉਲਟਾ ਮੈਨੂੰ ਸਜ਼ਾ ਦੇ ਦੇਣੀ ਹੈ। ਉਹਨੇ ਆਖਿਆ ਮੇਰੀ ਜਿੰਦ ਨਿਕਲ ਰਹੀ ਹੈ ਇਸ ਵੇਲੇ, ਤੇ ਤੂੰ ਮੈਨੂੰ ਦੱਸ ਇਲਾਜ ਦੱਸ ਕੀ ਹੈ, ਮੈਂ ਉਸੇ ਵੇਲੇ ਸਭ ਕੁਝ ਕਰਨ ਲਈ ਤਿਆਰ ਹੈ। ਉਹਨੇ ਜ਼ਕਰੀਆ ਖਾਨ ਨੂੰ ਕੱਲੇ ਨੂੰ ਕਿਹਾ, ਕਹਿਣ ਲੱਗੇ ਸੱਜਣਾ ਤੈਨੂੰ ਸਿੱਖ ਨੇ ਬਚਨ ਆਖਿਆ ਸੀ ਨਾ ਵੀ ਜੁੱਤੀਆਂ ਤੇਰੇ ਸਿਰ ਤੇ ਪੈਣਗੀਆਂ ਜਿਹੜੀਆਂ ਤੂੰ ਮੇਰੇ ਸਿਰ ਤੇ ਕਰਨ ਚਾਹੁੰਦਾ। ਜੋ ਸਿੱਖ ਪੂਰੇ ਸਤਿਗੁਰੂ ਤਿੰਨ ਸਿਰ ਹੋ ਬਨਵਾਲ, ਕਹਿਣ ਲੱਗੇ ਇਹ ਤਾਂ ਉਹਨਾਂ ਦੇ ਉਹਨਾਂ ਸਿਰ ਤੇ ਤਾਂ ਕੇਸ ਹੀ ਲੈਣਗੇ, ਉਹਦੀ ਖੋਪਰੀ ਤਾਂ ਕੇਸਾਂ ਦੇ ਸਮੇਤ ਹੀ ਗਈ ਹੈ, ਪਰ ਇਹ ਵਾਲ ਜਿਹੜੀ ਜੁੱਤੀਆਂ ਨੇ ਨਾ ਇਹ ਹੁਣ ਤੇਰੇ ਸਿਰ ਤੇ ਪੈਣਗੀਆਂ, ਤੂੰ ਇਉਂ ਕਰ ਇੱਕ ਵਾਰੀ ਮੇਰੀ ਗੱਲ ਨੂੰ ਅਜਮਾ ਕੇ ਵੇਖ ਲੈ, ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ। ਇਹ ਇਤਿਹਾਸ ਹੈ, ਮੈਂ ਬੇਨਤੀ ਕਰਾਂ, ਕੋਈ ਆਪਣੇ ਕੋਲ ਕੁਛ ਨਹੀਂ ਕਹਿੰਦਾ ਮੈਂ। ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਈ ਗਈ, ਜਦੋਂ ਜੁੱਤੀ ਮੰਗਵਾਈ ਗਈ ਉਹ ਜ਼ਕਰੀਆ ਖਾਨ ਦੇ ਸਿਰ ਵਿੱਚ ਦੋ ਚਾਰ ਜੁੱਤੀਆਂ ਮਾਰੀਆਂ, ਉਹਨੂੰ ਥੋੜਾ ਜਿਹਾ ਆਪਣੇ ਵੱਲੋਂ ਰਾਹਤ ਮਿਲੀ, ਉਹਨੂੰ ਥੋੜਾ ਜਿਹਾ ਸੁੱਖ ਮਿਲਿਆ, ਮੁਸ਼ਕਲ ਉਹਦੀ ਕੁਝ ਦੂਰ ਹੋਈ। ਕੁਝ ਸਮੇਂ ਬਾਅਦ ਉਹ ਦੋ ਚਾਰ ਦਿਨ ਇਵੇਂ ਦੋ ਚਾਰ ਜੁੱਤੀਆਂ ਖਾ ਲਿਆ ਕਰੇ ਤੇ ਆਪਣੀ ਮੁਸ਼ਕਲ ਹੱਲ ਕਰ ਲਿਆ ਕਰੇ। ਆਖਿਰਕਾਰ ਕਈ ਦਿਨ ਗੁਜ਼ਰ ਗਏ, ਕਈ ਦਿਨ ਗੁਜ਼ਰ ਗਏ ਇਵੇਂ ਉਹਨੂੰ ਮੁਸ਼ਕਲ ਵਿੱਚ ਹੱਲ ਕਰਦਿਆਂ। ਇੱਕ ਦਿਨ ਉਹ ਇੰਨਾ ਦੁਖੀ ਹੋਇਆ, ਕਹਿਣ ਲੱਗਿਆ ਵੀ ਜੇ ਦੋ ਚਾਰ ਜੁੱਤੀਆਂ ਵੱਜ ਕੇ ਮੇਰੀ ਮੁਸ਼ਕਲ ਥੋੜੀ ਜਿਹੀ ਹੱਲ ਹੋ ਜਾਂਦੀ ਹੈ ਤੇ ਕਿੰਨਾ ਚੰਗਾ ਹੋਵੇ, ਵੀ ਜੇ ਤੁਸੀਂ ਇੰਨੀਆਂ ਜੁੱਤੀਆਂ ਮਾਰੋ ਵੀ ਇਹ ਸਦਾ ਦੀ ਮੁਸ਼ਕਲ ਹੱਲ ਹੋ ਜਾਏ। ਉਹਨੇ ਆਖਿਆ ਵੀ ਠੀਕ ਹੈ, ਅਸੀਂ ਤਾਂ ਤੇਰੇ ਨੌਕਰ ਹੈ, ਜੇ ਜੋ ਤੂੰ ਕਹੇਂਗਾ ਉਹ ਕਰਾਂਗੇ। ਉਹਨੇ ਆਖਿਆ ਵੀ ਠੀਕ ਹੈ, ਉਹਨੇ ਆਪਣੀਆਂ ਬਾਹਾਂ ਪਕੜਵਾ ਦਿੱਤੀਆਂ, ਉਹਨੇ ਆਪਣੇ ਲੱਤਾਂ ਪਕੜਵਾ ਦਿੱਤੀਆਂ ਵੀ ਮੈਂ ਜਿੰਨਾ ਮਰਜ਼ੀ ਕਵਾਂ ਮੈਨੂੰ ਬਖਸ਼ ਦਿਓ, ਤੁਸੀਂ ਨਾ ਜੇ ਹੱਦੇ ਹੋ। ਦੇਖੋ ਆਪਣੀ ਮੌਤ ਆਪੇ ਹੀ ਮਰ ਜਾਂਦਾ ਕਈ ਵਾਰੀ ਪਾਪੀ ਬੰਦਾ। ਉਹਨੇ ਆਖਿਆ ਮੈਂ ਜਿੰਨਾ ਮਰਜ਼ੀ ਕਵਾਂ ਤੁਸੀਂ ਨਾ ਦੇ ਹਟਿਓ, ਉਸੇ ਤਰ੍ਹਾਂ ਜੁੱਤੀਆਂ ਮਾਰਦੇ ਰਹੋ ਜਦੋਂ ਤੱਕ ਮੇਰੀ ਮੁਸ਼ਕਲ ਹੱਲ ਨਹੀਂ ਹੋ ਜਾਂਦੀ। ਉਹਨਾਂ ਆਖਿਆ ਠੀਕ ਆ, ਅਸੀਂ ਤਾਂ ਚਾਕਰੀ ਕਰਨੀ ਉਵੇਂ ਹੀ ਕਰਾਂਗੇ। ਆਖਿਰਕਾਰ ਉਹਨੂੰ ਜ਼ਕਰੀਆ ਖਾਨ ਨੂੰ ਪਕੜ ਲਿਆ ਗਿਆ ਤੇ ਉਹਦੇ ਸਿਰ ਵਿੱਚ ਜੁੱਤੀਆਂ ਮਾਰਦੇ ਰਹੇ। ਜੁੱਤੀਆਂ ਮਾਰਦਿਆਂ ਮਾਰਦਿਆਂ ਉਹ ਬਥੇਰਾ ਦੁਹਾਈ ਪਾਉਂਦਾ ਰਿਹਾ, ਉਹ ਪਹਿਲੇ ਕਹਿ ਬੈਠਾ ਸੀ, ਰੱਬ ਨੇ ਉਹਦੇ ਮੂੰਹ ਤੋਂ ਪਹਿਲੇ ਹੀ ਬਚਨ ਇਹੋ ਜਿਹਾ ਕਢਵਾ ਦਿੱਤਾ ਸੀ, ਮੇਰੀ ਗੱਲ ਵੱਲ ਖਿਆਲ ਨਾ ਜੇ ਕਰਿਓ ਤੁਸੀਂ। ਉਹਨਾਂ ਉਵੇਂ ਉਹਦੇ ਗੱਲ ਵੱਲ ਖਿਆਲ ਨਾ ਕਰਿਆ, ਇੰਨੀਆਂ ਜੁੱਤੀਆਂ ਮਾਰੀਆਂ, ਇੰਨੀਆਂ ਜੁੱਤੀਆਂ ਮਾਰੀਆਂ, ਜ਼ਕਰੀਆ ਖਾਨ ਦਾ ਪਤਾ ਹੀ ਉਦੋਂ ਲੱਗਿਆ ਜਦੋਂ ਪਾਪੀ ਨਰਕ ਸੁਧਾਰ ਗਿਆ। ਆਖਿਰਕਾਰ ਇੱਧਰ ਬੈਠੇ ਗੁਰੂ ਕੇ ਸਿੱਖ ਜਿਹਨੂੰ 21 ਦਿਨ ਹੋ ਗਏ ਨੇ, ਸਰੀਰ ਵਿੱਚ ਲਹੂ ਚੋ ਚੋ ਕੇ ਵੀ ਜੰਮ ਗਿਆ, ਉਸ ਤੋਂ ਵੱਧ ਲਹੂ ਵਗਣਾ ਵੀ ਬੰਦ ਹੋ ਗਿਆ, ਗੁਰੂ ਕੇ ਸਿੱਖ ਦੀ ਖੋਪਰੀ ਵੀ ਕੋਲ ਨਹੀਂ, ਬਿਨਾਂ ਖੋਪਰੀ ਤੋਂ ਰੱਬੀ ਬਾਣੀ ਪੜ੍ਹਦਾ ਹੋਇਆ ਪਰਮੇਸ਼ਰ ਦੇ ਭਾਣੇ ਵਿੱਚ ਬੈਠਾ ਤੇ ਨਿਰੰਕਾਰ ਦੇ ਪਿਆਰ ਵਿੱਚ ਬੈਠਾ। ਇੱਕੋ ਹੀ ਗੱਲ ਆਖਦਾ, ਸਤਿਗੁਰਾਂ ਤਾਰੂ ਸਿੰਘ ਤੇਰੇ ਚਰਨਾਂ ਦਾ ਸੇਵਕ ਹੈ, ਤੇਰਾ ਧੰਨਵਾਦ ਕਰਦਾ ਮੇਰੇ ਮਾਲਕਾ। ਤਾਰੂ ਸਿੰਘ ਦੀ ਖੋਪਰੀ ਦੱਤ ਗਈ, ਪਰ ਤਾਰੂ ਸਿੰਘ ਦੇ ਕੇਸ ਨਹੀਂ ਲੱਥੇ। ਛੋਟੀ ਜਿਹੀ ਇੱਕ ਬੇਨਤੀ ਕਰਦੇ ਹਾਂ, ਸਮਾਂ ਵੀ ਨੇੜੇ ਹੋ ਗਿਆ। ਇੱਕ ਵਾਰੀ ਇੱਕ ਨੌਜਵਾਨ ਬੱਚਾ, ਅੱਜ ਦੇ ਬੱਚਿਆਂ ਲਈ ਮੈਂ ਜ਼ਰੂਰ ਬੇਨਤੀ ਕਰਾਂਗਾ, ਇੱਕ ਵਾਰ ਇੱਕ ਨੌਜਵਾਨ ਬੱਚਾ ਹੋਸਟਲ ਵਿੱਚ ਰਹਿਣ ਵਾਸਤੇ ਚਲਾ ਗਿਆ। ਹੋਸਟਲ ਵਿੱਚ ਰਹਿਣ ਵਾਸਤੇ ਗਿਆ ਤੇ ਕੁਝ ਸਮੇਂ ਬਾਅਦ ਉੱਥੋਂ ਦਾ ਪ੍ਰਭਾਵ ਪਿਆ ਤੇ ਉਹ ਆਪਣੇ ਪਿਤਾ ਕੋਲ ਆਇਆ, ਕਹਿਣ ਲੱਗਿਆ ਪਿਤਾ ਜੀ ਮੈਂ ਕੇਸ ਕਟਾਉਣੇ ਨੇ। ਉਹਨੇ ਪਿਤਾ ਨੇ ਆਖਿਆ ਪੁੱਤਰ ਠੀਕ ਹੈ ਤੇਰੀ ਮਰਜ਼ੀ, ਮੈਨੂੰ ਕੋਈ ਇਤਰਾਜ਼ ਨਹੀਂ, ਇਉਂ ਕਰ ਕੇਸ ਮੇਰੇ ਨਹੀਂ ਦਿੱਤੇ ਹੋਏ ਤੂੰ ਮੈਨੂੰ ਪੁੱਛੇ, ਜਿਨ੍ਹਾਂ ਦੇ ਕੇਸ ਦਿੱਤੇ ਹੋਏ ਨਹੀਂ ਤੂੰ ਉਹਨਾਂ ਨੂੰ ਪੁੱਛ, ਉਹਨਾਂ ਨੂੰ ਪੁੱਛ। ਕਹਿਣ ਲੱਗੇ ਇਉਂ ਕਰ ਮੇਰੇ ਕੋਲੋਂ ਕਿਰਾਇਆ ਲੈ ਜਾ, ਤੈਨੂੰ ਪੈਸੇ ਮੈਂ ਦਿੰਦਾ, ਅੰਮ੍ਰਿਤਸਰ ਸਾਹਿਬ ਜਾ, ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੱਥਾ ਟੇਕੀ, ਉੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ, ਹੁਣ ਆਪਾਂ ਆਪਣੇ ਬੱਚਿਆਂ ਨੂੰ ਮਿਊਜ਼ੀਅਮ ਵੀ ਨਹੀਂ ਨਾ ਦਿਖਾਉਂਦੇ, ਉੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ, ਉੱਥੇ ਜਾ ਕੇ ਦੇਖੀ ਕਿਸੇ ਨੇ ਇੱਕ ਇੱਕ ਕੇਸ ਦੇ ਬਦਲੇ ਖੋਪਰੀਆਂ ਲਵਾਈਆਂ ਹੋਈਆਂ ਨੇ। ਉਹਨਾਂ ਦੇ ਕੋਲ ਜਾ ਕੇ ਪੁੱਛੀ ਜੇ ਤੈਨੂੰ ਉਹਨਾਂ ਸਿੱਖਾਂ ਨੇ ਕਹਿ ਦਿੱਤਾ ਵੀ ਕੇਸ ਕਟਾ ਦੇ ਤੂੰ ਕਟਾ ਕੇ ਆਦਿ, ਮੈਨੂੰ ਇਤਰਾਜ਼ ਨਹੀਂ ਹੋਏਗਾ, ਉਹ ਜਿਨ੍ਹਾਂ ਦੀ ਸਿੱਖੀ ਤੈਨੂੰ ਆਪੇ ਸੰਭਾਲਣਗੇ। ਉਹ ਗਿਆ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੱਥਾ ਟੇਕਿਆ, ਜਦੋਂ ਮਿਊਜ਼ੀਅਮ ਚ ਗਿਆ ਉਦੋਂ ਨੇ ਪੜ੍ਹੀ ਹਿਸਟਰੀ, ਉਹਦੇ ਥੱਲੇ ਲਿਖੇ ਹੋਏ ਕੁਝ ਚੰਦ ਅੱਖਰ, ਭਾਈ ਤਾਰੂ ਸਿੰਘ ਦੀ ਕੁਰਬਾਨੀ, ਤੇ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਪਿਤਾ ਦੇ ਪੈਰ ਪਕੜ ਲਏ। ਉਹ ਪਿਤਾ ਮੈਨੂੰ ਪਤਾ ਹੀ ਨਹੀਂ ਸੀ ਇਹ ਜਿਹੜੇ ਕੇਸ ਮੈਂ ਲਈ ਬੈਠਾ ਇਹਨਾਂ ਵਿੱਚ ਇੰਨੀ ਤਾਕਤ ਭਾਈ ਤਾਰੂ ਸਿੰਘ ਦੇ ਖੂਨ ਦੀ ਆਈ ਹੋਈ ਹੈ, ਮੇਰੀ ਤਾਕਤ ਨਹੀਂ ਹੈ। ਇਹ ਤਾਕਤ ਜਿਹੜੀ ਭਾਈ ਤਾਰੂ ਸਿੰਘ ਦੇ ਖੂਨ ਦੀ ਹੈ, ਜਿਹਨੇ ਸਿੱਖੀ ਨੂੰ ਪੱਤਰ ਪੁਣੇ ਤੋਂ ਬਚਾ ਲਿਆ ਸੀ। ਉਸ ਵੇਲੇ ਗੁਰੂ ਕੇ ਸਿੱਖ ਨੇ 21 ਦਿਨ ਗੁਜ਼ਰ ਗਏ, ਅੱਜ ਉਹਨੇ ਵੀ ਜਦੋਂ ਜ਼ਕਰੀਆ ਖਾਂ ਪਾਪੀ ਨਰਕ ਸੁਧਾਰ ਗਿਆ, ਅੱਜ ਉਹਨੇ ਵੀ ਆਪਣੇ ਵੱਲੋਂ ਗੁਰੂ ਦੇ ਚਰਨਾਂ ਵਿੱਚ ਟੇਕਿਆ, ਮੱਥਾ ਅਰਦਾਸ ਕੀਤੀ ਤੇ ਫਤਿਹ ਬੁਲਾਈ, ਆਪਣੇ ਜ਼ਖਮੀ ਕਾਇਆਂ ਦੇ ਚੋਲੇ ਨੂੰ ਤਿਆਗ ਕੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕਹਿ ਸਤ ਕੁਰਮਾਨ, ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ। ਗੁਰੂ ਕਿਰਪਾ ਕਰੇ ਅਸੀਂ ਇਹਨਾਂ ਸ਼ਹਾਦਤਾਂ ਦੀ ਛਾਂ ਵਿੱਚ ਪਲ ਕੇ ਸਿੱਖੀ ਪਾਲ ਲਈਏ, ਤਦ ਵੀ ਸਾਡੀ ਬੜੀ ਵੱਡੀ ਬਹਾਦਰੀ ਹੋਵੇਗੀ। ਇਹਨਾਂ ਨੇ ਤਾਂ ਸ਼ਹਾਦਤਾਂ ਦਿੱਤੀਆਂ ਨੇ, ਅਸੀਂ ਸ਼ਹਾਦਤਾਂ ਨਾ ਵੀ ਦਈਏ, ਇਹਨਾਂ ਦੀ ਯਾਦ ਵਿੱਚ ਆਪਣੇ ਕੋਲ ਸਿੱਖੀ ਸੰਭਾਲ ਲਈਏ, ਇਹਦੀ ਬੜੀ ਵੱਡੀ ਬਾਤ ਹੋਵੇਗੀ। ਆਓ ਪਿਆਰ ਵਾਲਿਓ, ਸ਼ਾਇਦ ਮੇਰਾ ਖਿਆਲ ਹੈ ਜੋ ਇਤਿਹਾਸ ਆਖਦਾ ਹਰ ਤਰ੍ਹਾਂ ਦਾ ਕਰਜ਼ ਮੋੜਿਆ ਜਾ ਸਕਦਾ, ਸ਼ਹੀਦਾਂ ਦੇ ਖੂਨ ਦਾ ਕਰਜ਼ ਨਹੀਂ ਮੋੜਿਆ ਜਾ ਸਕਦਾ। ਉਹ ਤੇ ਬਸ ਤਦ ਹੀ ਹੋ ਸਕਦਾ ਜੇ ਆਪਾਂ ਉਹਨਾਂ ਦੀ ਯਾਦ ਵਿੱਚ ਸਿੱਖੀ ਧਾਰਨ ਕਰਕੇ ਸਿੱਖੀ ਨੂੰ ਸੰਭਾਲਣ ਦੀ ਭਾਵਨਾ ਪੈਦਾ ਕਰੀਏ ਹਿਰਦੇ ਵਿੱਚ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿਹੜੇ ਕੱਲ ਦੇ ਦੀਵਾਨ ਨੇ ਉਹਨਾਂ ਵਿੱਚ
ਹਾਂਜੀ, ਇਹ ਆਪਾਂ ਜਿਹੜੀ ਕਥਾ ਵਿਚਾਰ ਸੁਣ ਰਹੇ ਸੀ ਭਾਈ ਅਮਰੀਕ ਸਿੰਘ ਜੀ, ਇਸ ਨੂੰ ਇਤਿਹਾਸਕ ਪੱਖ ਤੋਂ ਆਪਾਂ ਦੇਖਣ ਦਾ ਯਤਨ ਕਰ ਸਕਦੇ ਹਾਂ, ਕਿਉਂਕਿ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਇਤਿਹਾਸ ਦੇ ਉੱਤੇ ਪਕੜ ਕਾਫੀ ਹੈ। ਤੇ ਇਹ ਉਸ ਸਮੇਂ ਜਿਹੜੀ ਸ਼ਹਾਦਤ ਭਾਈ ਤਾਰੂ ਸਿੰਘ ਦੀ ਹੋਈ, ਉਸ ਦਾ ਮਤਲਬ ਕਾਰਨ ਤਕਰੀਬਨ ਇੱਕੋ ਹੀ ਰਹਿੰਦਾ ਆ, ਜਦੋਂ ਟੱਕਰ ਹੁੰਦੀ ਹੈ ਸੱਚ ਦੀ ਝੂਠ ਦੇ ਨਾਲ, ਤਾਂ ਜਿਹੜੇ ਝੂਠ ਨੂੰ ਇਉਂ ਲੱਗਦਾ ਕਿ ਸ਼ਾਇਦ ਉਹ ਸੱਚ ਨੂੰ ਦਬਾ ਲਵੇਗਾ, ਜਾਂ ਇੱਕ ਦੋ ਬੰਦਿਆਂ ਨੂੰ ਖਤਮ ਕਰਕੇ ਉਹ ਸ਼ਾਇਦ ਸੱਚ ਖਤਮ ਹੋ ਜਾਵੇਗਾ। ਇਹ ਬੜਾ ਵੱਡਾ ਭੁਲੇਖਾ ਹਮੇਸ਼ਾ ਤੋਂ, ਸਦੀਆਂ ਤੋਂ ਮਤਲਬ ਇਹ ਰਿਹਾ ਹੈ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਤੇ ਹਕੂਮਤਾਂ ਦੇ ਮਨ ਦੇ ਵਿੱਚ ਵੀ, ਪਰ ਅਜਿਹਾ ਇਹ ਕੋਈ ਅੰਤਮ ਸੱਚ ਨਹੀਂ ਹੁੰਦਾ। ਇਹ ਜਿਹੜੇ ਨਖੇੜੇ ਨੇ ਇਹ ਕੁਝ ਇਉਂ ਨਹੀਂ ਹੁੰਦਾ ਕਿ ਇੱਕ ਸ਼ਖਸ ਨੂੰ ਤੁਸੀਂ ਖਤਮ ਕਰ ਦਿਓ ਤਾਂ ਗੱਲ ਖਤਮ ਹੈ, ਜਾਂ ਇੱਕ ਕਿਸੇ ਦੀ ਆਵਾਜ਼ ਬੰਦ ਕਰ ਦਿਓ ਤਾਂ ਇਹ ਗੱਲ ਖਤਮ ਹੈ। ਇਹ ਗੱਲ ਜਿਵੇਂ ਉਹਨੇ ਕੋਸ਼ਿਸ਼ ਕੀਤੀ ਜਿਹੜੀ ਜ਼ਕਰੀਆ ਖਾਨ ਨੇ ਕਿ ਸਿੱਖਾਂ ਨੂੰ ਖਤਮ ਕਰਨ ਦੀ, ਪਰ ਥੋੜੇ ਜਿਹੇ ਸਮੇਂ ਦੇ ਵਿੱਚ ਪਾਸਾ ਇਸ ਤਰ੍ਹਾਂ ਪਲਟਿਆ ਕਿ ਜ਼ਕਰੀਆ ਖਾਨ ਖਤਮ ਹੋ ਗਿਆ ਤੇ ਸਿੰਘ ਫਿਰ ਵੀ ਉੱਥੇ ਸੀ। ਤੇ ਥੋੜੇ ਜਿਹੇ ਸਮੇਂ ਦੇ ਬਾਅਦ ਇਉਂ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਉਹ ਮੁਗਲ ਹਕੂਮਤ ਵੀ ਖਤਮ ਹੋ ਗਈ ਤੇ ਸਿੱਖ ਕੌਮ ਦਾ ਰਾਜ ਆਇਆ। ਇਹ ਮਤਲਬ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਇਹ ਜਿਹੜੀ ਕਸ਼ਮਕਸ਼ ਹੈ ਇਹ ਚੱਲਦੀ ਰਹਿੰਦੀ ਹੈ। ਅੰਤਮ ਸਿੱਟਾ ਇੰਨੀ ਛੇਤੀ ਨਹੀਂ ਕੱਢਿਆ ਜਾ ਸਕਦਾ, ਹਲੇ ਪਤਾ ਨਹੀਂ ਜਿਹੜੀ ਮਨੁੱਖ ਦੀ ਇਸ ਧਰਤੀ ਦੇ ਉੱਤੇ ਕਿੰਨੀ ਕੁ ਉਮਰ ਹੈ, ਤੇ ਉਸ ਦੇ ਮੁਤਾਬਕ ਜਿਹੜੇ ਫੈਸਲੇ ਅਖੀਰ ਦੇ ਵਿੱਚ ਜਾ ਕੇ ਹੋਣਗੇ ਉਹਨਾਂ ਨੂੰ ਆਪਾਂ ਕੁਛ ਹੱਦ ਤੱਕ ਆਖਰੀ ਫੈਸਲੇ ਕਹਿ ਸਕਦੇ ਹਾਂ, ਪਰ ਫਿਲਹਾਲ ਜਿਹੜੀ ਇਹ ਕਸ਼ਮਕਸ਼ ਹੈ ਦੁਨੀਆਂ ਦੇ ਵਿੱਚ ਚੱਲੀ ਜਾ ਰਹੀ ਹੈ ਤੇ ਇਹਦੇ ਵੱਖਰੇ ਵੱਖਰੇ ਰੂਪ ਆਪਾਂ ਨਿੱਤ ਦੇਖਦੇ ਹਾਂ। ਇੱਥੇ ਹੀ ਪ੍ਰੋਗਰਾਮ ਦੀ ਮੈਂ ਸਮਾਪਤੀ ਕਰਦਾ ਤੇ ਆਉਣ ਵਾਲੇ ਜਿਹੜਾ ਸੋਮਵਾਰ ਹੈ ਕੋਸ਼ਿਸ਼ ਕਰਾਂਗੇ ਕਿ ਕੁਝ ਕੁ ਜਿਹੜੀਆਂ ਹੋਰ ਵਿਚਾਰਾਂ ਨੇ ਉਸ ਦੇ ਨਾਲ ਤੁਹਾਨੂੰ ਸਾਂਝ ਪਾਵਾਂਗੇ ਬਾਕੀ ਜਿਵੇਂ ਸਮੇਂ ਨੇ ਇਜਾਜ਼ਤ ਦਿੱਤੀ ਉਸ ਤਰੀਕੇ ਨਾਲ ਹੀ ਚੱਲਦੇ ਰਹਾਂਗੇ ਇੱਥੇ ਹੀ ਭੁੱਲਾਂ ਚੁੱਕਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Stronger every day.